ਸਤਨਾਮ ਸ਼੍ਰੀ ਵਾਹਿਗੁਰੂ ਜੀ। ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ, ਸੇਵਾ ਕਛੂ ਨ ਜਾਨਾਂ ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ, ਹਮ ਅਵਗਨ ਕਰਹ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ। ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਤੁਮ ਦੇਵ ਹੋ ਸਭ ਕਿਛ ਦਇਆ ਧਾਰ, ਹਮ ਅਕਰਤ ਕਨਾਰੇ। ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਾਵ ਕਾਟਨ ਹਾਰੇ। ਕਹੋ ਨਾਨਕ ਸਰਣ ਦਇਆਲ ਗੁਰ ਲੇਹੋ ਮੁਗਦ ਉਧਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਵਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਸਿਮਰਨ ਅਭਿਆਸ, ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਸਾਡੇ ਤਾਈਂ ਬਖਸ਼ਿਸ਼ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਦਾ ਸਮਾਂ ਹੈ। ਆਓ ਗੁਰੂ ਕਿਰਪਾ ਸਦਕਾ ਵਿਚਾਰੀਏ, ਸੁਣੀਏ। ਸੋਰਠ ਰਾਗਣੀ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਰਾਗ ਦੇ ਦੂਜੇ ਘਰ ਸੁਰ ਤਾਲ ਅੰਦਰ ਅਸ਼ਟਪਦੀਆਂ ਅੱਠ ਅੱਠ ਪਦਿਆਂ ਵਾਲੇ ਲੰਬੇ ਆਕਾਰ ਦੇ ਸ਼ਬਦ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਵਾਹਦ ਹਸਤੀ ਪਰਮਾਤਮਾ ਅਕਾਲ ਪੁਰਖ ਜਿਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਾਰੀ ਸ੍ਰਿਸ਼ਟੀ ਦਾ ਰਚੇਤਾ ਔਰ ਸਾਰੀ ਕੁਦਰਤ ਵਿੱਚ ਸਮਾਇਆ ਹੋਇਆ ਸਤ ਚੇਤਨ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਦੀ ਪ੍ਰਾਪਤੀ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ। ਹਜ਼ੂਰ ਨੇ ਹਿੰਦੁਸਤਾਨ ਦੇ ਅੰਦਰ ਜਿਹੜੇ ਪ੍ਰਚਲਿਤ ਕਰਮ ਕਾਂਡ ਸਨ ਉਹ ਸਾਰੇ ਇਸ ਅਸ਼ਟਪਦੀ ਵਿੱਚ ਗਿਣੇ ਹਨ ਅਤੇ ਇਸ ਸ਼ਬਦ ਵਿੱਚ ਦੋ ਰਹਾਓ ਹਨ। ਪਹਿਲੇ ਵਿੱਚ ਇਹਨਾਂ ਕਰਮਾਂ ਦੁਆਰਾ ਪ੍ਰਾਪਤੀ ਨਹੀਂ ਅਤੇ ਅਖੀਰਲੇ ਰਹਾਉ ਵਿੱਚ ਦੱਸਿਆ ਕਿ ਹਰੀ ਦੀ ਕੀਰਤੀ ਕਰਨੀ ਸਤਸੰਗਤ ਵਿੱਚ ਮਿਲ ਕੇ ਇਹੋ ਹੀ ਸ਼੍ਰੋਮਣੀ ਕਰਮ ਹੈ ਔਰ ਇਹ ਕਰਮ ਵੱਡਿਆਂ ਭਾਗਾਂ ਕਰਕੇ ਇਹ ਦਾਤ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਪਿਆਰੇ ਅਨਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਮੇਰੇ ਵੇਖਦਿਆਂ ਵੇਖਦਿਆਂ ਕਈ ਲੋਕਾਂ ਨੇ ਅਨੇਕਾਂ ਕਰਮ ਕਮਾਏ ਨੇ, ਮਤਲਬ ਆਪਣੇ 'ਤੇ ਟੁਕਾ ਕੇ ਭਾਵੇਂ ਸਤਿਗੁਰੂ ਕਹਿ ਰਹੇ ਨੇ ਪਰ ਮਤਲਬ ਇਹ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਅਨੇਕਾਂ ਕਰਮ ਐਸੇ ਕਰਦੇ ਲੋਕਾਂ ਨੂੰ ਵੇਖਿਆ ਪਰ ਇਹਨਾਂ ਵਿਧੀਆਂ ਨਾਲ ਇਹ ਕਰਮ ਕਰਦਿਆਂ ਵਾਹਿਗੁਰੂ ਨੂੰ ਮਿਲਿਆ ਨਹੀਂ ਜਾ ਸਕਦਾ। ਫਿਰ ਮਹਾਰਾਜ ਜੀ ਕਿਵੇਂ? ਤਾਂ ਹਜ਼ੂਰ ਕਹਿੰਦੇ ਨੇ ਅਖੀਰ ਨੂੰ ਸਾਰੇ ਲੋਕ ਜੇ ਉਹ ਪਰਮਾਰਥ ਦੀ ਇੱਛਾ ਰੱਖਦੇ ਹਨ ਪ੍ਰਬਲ, ਹਾਰ ਪਰਿਓ ਸਵਾਮੀ ਕੈ ਦੁਆਰਾ, ਹਾਰ ਹੰਭ ਕੇ ਸਵਾਮੀ ਅਕਾਲ ਪੁਰਖ ਦੇ ਦਰਵਾਜ਼ੇ 'ਤੇ ਡਿੱਗਣਾ ਪਿਆ ਅਤੇ ਇਹ ਬੇਨਤੀ ਕਰਨੀ ਪਈ ਦੀਜੈ ਬੁੱਧ ਵਿਵੇਕਾ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੀ, ਸਾਰ ਅਤੇ ਅਸਾਰ ਦਾ ਨਿਰਣਾ ਕਰਨ ਵਾਲੀ ਬੁੱਧ ਦਾ ਨਾਮ ਹੈ ਵਿਵੇਕ, ਵਿਵੇਕ ਬੁੱਧੀ। ਯਾਨੀ ਕਿ ਵਿਤਰੇਕ ਬੁੱਧੀ ਸੱਚ ਕਿਹਾ ਹੈ ਅਤੇ ਝੂਠ ਕਿਹਾ ਹੈ, ਮਿਥਿਆ ਕਿਹਾ ਹੈ ਅਤੇ ਸਦੀਵੀ ਕਿਹਾ ਹੈ। ਇਹ ਕਿਉਂਕਿ ਸੰਸਾਰ ਅਸੱਤ ਜੜ ਦੁੱਖ ਰੂਪ ਹੈ, ਆਤਮਾ ਪਰਮਾਤਮਾ ਦੀ ਅੰਸ਼ ਹੈ ਅਤੇ ਸਿਮਰਨ ਦੁਆਰਾ ਇਸ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੈ, ਇਹ ਬੁੱਧ ਪ੍ਰਾਪਤ ਹੋਣੀ, ਇਹਨੂੰ ਕਹਿੰਦੇ ਨੇ ਵਿਵੇਕ ਬੁੱਧੀ। ਹੇ ਵਾਹਿਗੁਰੂ, ਐਸੀ ਵਿਵੇਕ ਵਾਲੀ ਬੁੱਧ, ਗਿਆਨ ਵਾਲੀ ਬੁੱਧ, ਸਾਰ ਅਸਾਰ ਵਾਲੀ ਬੁੱਧ, ਸੱਚ ਅਤੇ ਝੂਠ ਨੂੰ ਪਰਖਣ ਵਾਲੀ ਬੁੱਧ ਮੈਨੂੰ ਬਖਸ਼ ਦੇ। ਅਤੇ ਇੰਝ ਜਿਨ੍ਹਾਂ ਨੇ ਬੇਨਤੀ ਕੀਤੀ ਉਹਨਾਂ ਨੂੰ ਇਹ ਸ੍ਰੇਸ਼ਟ ਬੁੱਧੀ ਪ੍ਰਾਪਤ ਹੋਈ, ਤਾਂ ਉਹਨਾਂ ਨੇ ਫਿਰ ਵਾਹਿਗੁਰੂ ਦੀ ਕੀਰਤੀ ਹੀ ਕੀਤੀ ਸਤਸੰਗਤ ਵਿੱਚ ਮਿਲ ਕੇ। ਇਹਨਾਂ ਕਰਮਾਂ ਤੋਂ ਕੁਛ ਨਾ ਪ੍ਰਾਪਤ ਹੋਇਆ, ਅਤੇ ਇਸ ਲਈ ਜਿਨ੍ਹਾਂ ਕਰਕੇ ਵੇਖੇ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਈ, ਅਤੇ ਸਾਨੂੰ ਉਹਨਾਂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਵੀ ਇਹਨਾਂ ਕਰਮਾਂ ਨਾਲ ਪ੍ਰਾਪਤੀ ਨਹੀਂ ਹੈ। ਜੰਮਣ ਮਰਨ ਤੋਂ ਖਿਹੜਾ ਨਹੀਂ ਛੁੱਟਦਾ, ਵਿਕਾਰ ਨਹੀਂ ਮਿਟਦੇ, ਕਲਿਆਣ ਨਹੀਂ ਹੁੰਦੀ। ਸਤਿਗੁਰੂ ਜੀ ਸਾਰਾ ਕੁਝ ਗਿਣ ਰਹੇ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਅਗਰ ਇਸ ਬਚਨ ਦਾ ਅਰਥ ਅਸੀਂ ਕਰੀਏ ਵੀ ਕੋਈ ਵੀ ਪਾਠ ਜਿਹੜਾ ਪੜ੍ਹਨਾ ਉਹਦਾ ਕੋਈ ਲਾਭ ਨਹੀਂ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਬਾਰੇ ਵੀ ਕੋਈ ਸਵਾਲ ਖੜ੍ਹਾ ਕਰੇਗਾ ਕਿ ਵੇਖੋ ਜੀ ਪਾਠ ਕਰੀ ਜਾਣ ਦੇ ਨਾਲ ਤਾਂ ਨਹੀਂ ਨਾ ਗੱਲ ਬਣ ਸਕਦੀ, ਅੰਤਰ ਹੈ। ਚਾਰ ਵੇਦਾਂ ਵਿੱਚ 80,000 ਸੁਰਤੀਆਂ ਕੇਵਲ ਕਰਮ ਕਾਂਡ ਦਾ ਕਥਨ ਕਰਦੀਆਂ ਹਨ, 16,000 ਸੁਰਤੀਆਂ ਵਿੱਚ ਅਨੇਕਾਂ ਤਰ੍ਹਾਂ ਦੀ ਪੂਜਾ ਦਾ ਵਿਧਾਨ ਹੈ, 4,000 ਸੁਰਤੀਆਂ ਵਿੱਚ ਖੁਸ਼ਕ ਗਿਆਨ ਹੈ, ਕੇਵਲ ਗਿਆਨ, ਭਗਤੀ ਹੈ ਨਹੀਂ। ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਵਿੱਚ ਲਬਾਲਬ ਭਗਤੀ ਭਰੀ ਹੋਈ ਹੈ, ਗਿਆਨ, ਉਪਦੇਸ਼, ਵੈਰਾਗ, ਪ੍ਰੇਮ ਅਤੇ ਵਾਹਿਗੁਰੂ ਦਾ ਸਿਮਰਨ। ਵਾਰ ਵਾਰ ਜ਼ੋਰ ਹੀ ਸਿਮਰਨ 'ਤੇ ਦਿੱਤਾ ਗਿਆ। ਬੇਨਤੀਆਂ ਹਨ, ਅਕਾਲ ਪੁਰਖ ਦੇ ਸਨਮੁਖ ਬਚਨ ਹਨ, ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਦ ਜੇਵੜੇ ਔਰ ਨਾ ਕੋਈ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਜਬ ਹਮ ਹੋਤੇ ਤਬ ਤੂੰ ਨਾ ਹੀ। ਇਹ ਭਗਤੀ ਹੈ, ਅਤੇ ਇਹ ਭਗਤੀ ਹੋਰਨਾਂ ਗ੍ਰੰਥਾਂ ਵਿੱਚ ਹੈ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹੋਰ ਪਾਠ ਪੜ੍ਹੇ, ਚਾਰ ਵੇਦਾਂ ਨੂੰ ਵਿਚਾਰਿਆ, ਚੌਂ ਵੇਦਾਂ ਦੇ 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ, ਇਹ ਮੇਨ ਗ੍ਰੰਥ ਸਨਾਤਨ ਮਤ ਦੇ ਮੰਨੇ ਗਏ ਨੇ। ਇਹ ਕਰਮਕਾਂਡ ਪੜ੍ਹ ਕੇ ਕੋਈ ਕਰਮਕਾਂਡ ਹੀ ਕਰੇਗਾ। ਸੋ ਇਸ ਪ੍ਰਕਾਰ ਸਤਿਗੁਰੂ ਦੀ ਬਾਣੀ ਦਾ ਪਾਠ ਕਰੀ ਚੱਲੀਏ, ਅਤੇ ਇਹ ਭਗਤੀ ਵੀ ਹੈ ਪਰ ਲੋੜ ਭਾਵਨਾ ਦੀ ਹੈ। ਇੱਕ ਪੜ੍ਹਨਾ ਹੁੰਦਾ, ਇੱਕ ਜਪਣਾ ਹੁੰਦਾ। ਬਾਣੀ ਦੁਆਰਾ ਵੀ ਪਰਮਾਤਮਾ ਨੂੰ ਜਪਿਆ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੁਆਰਾ। ਵਾਹਿਗੁਰੂ ਦੇ ਸਨਮੁਖ ਹੋ ਕੇ ਸ਼ਰਨ 'ਚ ਪੈ ਕੇ ਬੇਨਤੀਆਂ ਦੇ ਰੂਪ ਵਿੱਚ ਜਿਹੜੇ ਬਚਨ ਹਨ ਉਹ ਸਾਡੇ ਵੱਲੋਂ ਬੇਨਤੀਆਂ, ਜੋ ਉਪਦੇਸ਼ ਹੈ ਉਹ ਸਤਿਗੁਰਾਂ ਵੱਲੋਂ ਸਾਡੇ ਮਨ ਨੂੰ ਉਪਦੇਸ਼ ਹੈ। ਇਸ ਲਈ ਜੇ ਭਾਵਨਾ ਨਾਲ ਪਾਠ ਕਰੀਏ ਗੁਰੂ ਕੀ ਬਾਣੀ ਦਾ, ਤਾਂ ਇਹ ਸਿਮਰਨ ਵੀ ਹੋ ਜਾਏਗਾ, ਜਾਪ ਤੋਂ ਸਿਮਰਨ ਬਣ ਜਾਏਗਾ। ਜਿਵੇਂ ਦੁੱਧ ਦੇ ਵਿੱਚ ਕਿਹੜੇ ਕਿਹੜੇ ਤੱਤ ਹਨ ਇਹ ਸਾਰਿਆਂ ਨੂੰ ਸਾਨੂੰ ਨਹੀਂ ਪਤਾ, ਮੈਡੀਕਲ ਵਾਲਿਆਂ ਨੂੰ ਪਤਾ ਹੈ, ਪਰ ਜਿਹੜਾ ਦੁੱਧ ਪੀਂਦਾ ਹੈ ਉਹਦੇ 'ਤੇ ਦੁੱਧ ਨੇ ਆਪਣਾ ਅਸਰ ਤਾਂ ਕਰਨਾ। ਇਸ ਪ੍ਰਕਾਰ ਪਾਠ ਕਰਨਾ, ਵੇਦਾਂ ਦਾ ਪੜ੍ਹ ਲੈਣਾ ਬੁਰਾ ਨਹੀਂ ਹੈ, ਕਿਉਂਕਿ ਚੰਗਾ ਹੀ ਉਪਦੇਸ਼ ਦਿੱਤਾ ਗਿਆ ਵੀ ਆਹ ਕਰਮ ਕਰੋ ਆ ਨਹੀਂ। ਹਾਂ, ਮਿਲਾਵਟ ਹੈ, ਜਿਸ ਤਰ੍ਹਾਂ ਧੂੰਏ ਵਾਲਾ ਕੋਈ ਚਾਨਣ ਵਾਲੀ ਚੀਜ਼ ਹੁੰਦੀ, ਵਿੱਚ ਧੂੰਆਂ ਵੀ ਹੁੰਦਾ। ਇੱਕ ਸ਼ੁੱਧ ਨਿਰੋਲ ਧੂੰਏ ਤੋਂ ਰਹਿਤ ਚਾਨਣ ਹੈ, ਇਸ ਪ੍ਰਕਾਰ ਦਾ ਅੰਤਰ ਹੈ। ਜਿਵੇਂ ਪੁਰਾਤਨ ਸਮੇਂ 'ਚ ਲੋਕਾਂ ਨੇ ਚਾਨਣ ਵਾਸਤੇ ਪਹਿਲਾਂ ਅੱਗ ਪ੍ਰਗਟ ਕੀਤੀ, ਪੱਥਰ 'ਤੇ ਪੱਥਰ ਘਸਾ ਕੇ, ਫਿਰ ਉਸ ਤੋਂ ਬਾਅਦ ਮਿੱਟੀ ਦੇ ਤੇਲ ਦੇ, ਕੈਰੋਸੀਨ ਦੇ ਤੇਲ ਦੇ ਦੀਵੇ ਪ੍ਰਗਟ ਹੋਏ, ਫਿਰ ਸਰੋਂ ਦੇ ਤੇਲ ਦੇ ਔਰ ਘਿਓ ਦੇ ਦੀਵੇ ਪ੍ਰਗਟ ਹੋਏ, ਫਿਰ ਇਸੇ ਤਰ੍ਹਾਂ ਲਾਲਟੈਨ ਗੈਸਾਂ ਦਾ ਚਾਨਣ, ਫਿਰ ਬਿਜਲੀ ਪ੍ਰਗਟ ਹੋਈ ਜੋ ਧੂੰਆਂ ਰਹਿਤ ਚਾਨਣ ਹੈ। ਇਸੇ ਪ੍ਰਕਾਰ ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਹ ਬਾਣੀ ਮਨ ਵਿੱਚ ਆ ਕੇ ਵੱਸਦੀ ਹੈ, ਅਤੇ ਇਹ ਚਾਨਣ ਹੈ, ਧੂੰਆਂ ਰਹਿਤ, ਇਹਦੇ ਵਿੱਚ ਧੂੰਆਂ ਨਹੀਂ ਹੈ, ਹੋਰਨਾਂ ਵਿੱਚ ਮਿਲਾਵਟ ਹੈ। ਇਹ ਮੈਂ ਹੀ ਨਹੀਂ ਕਹਿ ਰਿਹਾ, ਉਸ ਮਤ ਦੇ ਵੀ ਸਿਆਣੇ ਬੰਦੇ ਗੱਲ ਕਹਿੰਦੇ ਨੇ ਕਿ ਮਿਲਾਵਟ ਹੈ, ਧੂੰਆਂ ਹੈ। ਸੋ ਇਸ ਵਾਸਤੇ ਇੱਥੇ ਜ਼ਿਕਰ ਉਹਨਾਂ ਗ੍ਰੰਥਾਂ ਦਾ ਵੀ ਪਾਠ ਵੀ ਪੜ੍ਹ ਪੜ੍ਹ ਕੇ ਲੋਕਾਂ ਨੇ ਬਹੁਤ ਵੇਖੇ, ਚਾਰ ਵੇਦਾਂ ਨੂੰ ਵੀ ਉਹਨਾਂ ਦੇ ਸਲੋਕਾਂ ਨੂੰ ਸੰਸਕ੍ਰਿਤ ਵਿੱਚ ਜਿਹੜੇ ਲਿਖੇ ਨੇ, ਪਹਿਲਾਂ ਸੰਸਕ੍ਰਿਤ ਸਿੱਖੀ ਫਿਰ ਉਹਦੇ ਅਰਥ ਪੜ੍ਹੇ, ਉਹ ਪੜ੍ਹ ਪੜ੍ਹ ਕੇ ਵੇਖਿਆ ਨਿਵਲ ਭੁਯੰਗਮ ਸਾਧ। ਨਿਵਲ ਨਿਵਲੀ ਕਰਮ ਹੈ, ਨੇਤੀ ਧੋਤੀ, ਨਾਸਾਂ ਵਿੱਚ ਦੀ ਟਾਕੀਆਂ ਲੰਘਾ ਕੇ ਅਤੇ ਮੂੰਹ ਵਿੱਚ ਦੀ ਖਿੱਚਣੀਆਂ ਨਾਸਾਂ ਨੂੰ ਰੇਸ਼ਾ ਸਾਫ ਕਰਨਾ, ਜਾਂ ਇਸੇ ਤਰ੍ਹਾਂ ਟਾਕੀ ਨੂੰ ਖਾਈ ਜਾਣਾ, ਢਿੱਡ ਦੇ ਵਿੱਚ ਲੈ ਜਾਣਾ ਅਤੇ ਫਿਰ ਉਸਨੂੰ ਗੁਦਾ ਰਾਹੀਂ ਬਾਹਰ ਖਿੱਚਣਾ, ਇਸ ਤਰ੍ਹਾਂ ਦੇ ਇੱਕ ਨਾਸ ਰਾਹੀਂ ਲੀਰ ਅੰਦਰ ਲੰਘਾਉਣੀ, ਦੂਜੀ ਨਾਸ ਰਾਹੀਂ ਬਾਹਰ ਕੱਢਣੀ, ਇਹਨੂੰ ਕਹਿੰਦੇ ਨੇਤੀ ਧੋਤੀ ਕਰਮ, ਆਂਦਰਾਂ ਨੂੰ ਧੋਣਾ ਅੰਦਰੋਂ। ਇਸ ਪ੍ਰਕਾਰ ਇਹ ਨਿਵਲੀ ਕਰਮ ਆਸਣ 84 ਇਨਮੈ ਸ਼ਾਂਤ ਨਾ ਆਵੇ ਜੀਓ। ਇਉਂ ਇਹ ਹਜ਼ੂਰ ਕਹਿ ਰਹੇ ਨੇ ਕਿ ਨਿਵਲੀ ਕਰਮ ਕਰ ਕਰਕੇ ਵੇਖੇ ਨੇਤੀ ਧੋਤੀ ਅਤੇ ਭੁਯੰਗਮ ਸਾਧੇ। ਸਾਡੀ ਕੰਗਰੋੜ ਦੇ ਨਾਲ ਨਾਲ ਇੱਕ ਬੜੀ ਬਰੀਕ ਜਿਹੀ ਨਾੜੀ ਆ, ਉਹਨੂੰ ਭੁਯੰਗਮਾ ਨਾੜੀ ਕਹਿੰਦਾ। ਉਸ ਨਾੜੀ ਰਾਹੀਂ ਆਪਣੇ ਸਵਾਸਾਂ ਨੂੰ ਦਸਮ ਦੁਆਰ ਚੜ੍ਹਾਉਣ ਦੀ ਸਾਧਨਾ, ਇਸ ਤਰ੍ਹਾਂ ਚੜ੍ਹਾਉਣੇ, ਠਹਿਰਾਉਣੇ ਅਤੇ ਉਤਾਰ ਲੈਣੇ, ਕੋਈ ਕੋਈ ਵਿਰਲਾ ਵਿਰਲਾ ਕਾਮਯਾਬ ਹੋਇਆ ਯੋਗੀ। ਅਤੇ ਇੱਥੇ ਜਾ ਕੇ ਵੀ ਮਨ ਨਿਰਮਲ ਨਹੀਂ ਹੁੰਦਾ, ਕਿਸੇ ਫੁਰਨੇ ਦੇ ਤਹਿਤ ਉਹ ਸਵਾਸਾਂ ਨੂੰ ਦਸਮ ਦੁਆਰ 'ਚ ਟਿਕਾਉਂਦੇ ਨੇ। ਉਹਨਾਂ ਚਿਰ ਸਰੀਰ ਨਾਲੋਂ ਸੰਬੰਧ ਟੁੱਟ ਜਾਂਦਾ, ਉਮਰ ਵੱਧ ਜਾਵੇਗੀ, ਯਾਨੀ ਕਿ ਉਹਨੇ ਸਵਾਸ ਗਿਣਤੀ 'ਚ ਨਹੀਂ ਆਉਣਗੇ, ਇਹਨੂੰ ਵੱਧ ਨਹੀਂ ਕੁਛ ਵੀ, ਕੋਈ ਆਤਮਕ ਆਨੰਦ ਨਹੀਂ, ਕੋਈ ਮਨ ਦੀ ਸਫਾਈ ਨਹੀਂ। ਸੋ ਇਸ ਪ੍ਰਕਾਰ ਉਹ ਵੀ ਸਾਧਨਾ ਕਰ ਕਰ ਵੇਖੀ, ਪੰਜ ਜਣਾ ਸਿਉਂ ਸੰਗ ਨਾ ਛੁਟਕਿਓ। ਗੋਰਖਨਾਥ ਦਾ ਗੁਰੂ ਮਛਿੰਦਰ ਨਾਥ, ਉਹ ਵੱਡਾ ਯੋਗਾਭਿਆਸੀ ਸੀ, ਪਰ ਫਿਰ ਵੀ ਆਪਣੇ ਜਿਹੜੀ ਸੂਖਮ ਰੂਹ ਸੀ ਉਹਨੂੰ ਸਰੀਰ 'ਚੋਂ ਕੱਢ ਕੇ ਲੈ ਗਿਆ। ਸੰਗਲਾ ਦੀਪ ਸ਼੍ਰੀ ਲੰਕਾ ਦਾ ਰਾਜਾ ਅਮਰੂ ਸੁੱਤਾ ਪਿਆ, ਚੜ੍ਹਾਈ ਕਰ ਗਿਆ ਸੀ, ਉਹਦੀ ਦੇਹ ਵਿੱਚ ਜਾ ਵੜਿਆ, ਉੱਥੇ ਨਾਚ ਗਾਣਾ ਵੇਖਦਾ ਪਿਆ ਸੀ, ਗੋਰਖਨਾਥ ਨੂੰ ਤਾਨਾ ਵੱਜਾ, ਫਿਰ ਜਾ ਕੇ ਲਿਆਇਆ ਉਹਨੂੰ ਉੱਥੋਂ ਕੱਢ ਕੇ। ਇਸ ਪ੍ਰਕਾਰ ਪੰਜ ਜਣਾ, ਪੰਜ ਜਿਹੜੇ ਚੰਬੇੜੇ ਹੋਏ ਆ ਨਾ ਵਾਹਿਗੁਰੂ ਨੇ ਸਾਡੇ ਦੁਆਲੇ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹਨਾਂ ਦਾ ਸੰਗ ਸਾਥ ਛੁੱਟਿਆ ਨਾ, ਇਹ ਸਾਡੇ ਮਨ ਦੇ ਨਾਲ ਉਸੇ ਤਰ੍ਹਾਂ ਹੀ ਚੰਬੜੇ ਰਹੇ, ਇਹੋ ਜਿਹੇ ਸਾਧਨ ਕਰਨ ਦੇ ਬਾਵਜੂਦ। ਅਧਿਕ ਅਹੰਬਦ ਵੱਧ, ਅਤੇ ਸਗੋਂ ਉੱਪਰ ਨੂੰ ਜਾਣ ਦੀ ਬਜਾਏ ਜੀਵ ਥੱਲੇ ਨੂੰ ਡਿੱਗਾ, ਹੰਗਤਾ ਵਾਲੀ ਬੁੱਧ ਹੋਰ ਵੱਧ ਗਈ, ਹੰਗਤਾ ਵਾਲੀ ਬੁੱਧੀ ਵਿੱਚ ਹੋਰ ਵੱਜ ਕੇ ਜੀਵ ਇਹ ਕਰਮ ਕਰਦੇ ਕਿ ਮੈਂ ਤਪੱਸਵੀ ਹਾਂ, ਮੈਂ ਯੋਗਾਭਿਆਸੀ ਹਾਂ, ਮੈਂ ਨੇਤੀ ਧੋਤੀ ਕਰਮ ਕਰਨ ਵਾਲਾ ਹਾਂ, ਮੈਂ ਵਿਦਵਾਨ ਬੜਾ ਹਾਂ, ਇੱਥੇ ਕਿ ਜੇ ਫਸੇ ਰਹਿ ਗਏ, ਆਪਣੇ ਅੰਦਰ ਦੀ ਸਫਾਈ, ਮਨ ਦੀ ਸਫਾਈ ਨਾ ਹੋ ਸਕੀ, ਇਹ ਅਨੇਕਾਂ ਤਰ੍ਹਾਂ ਦੀ ਹੋਰ ਹੰਗਤਾ ਬੁੱਧੀ ਵਿੱਚ ਵੱਜ ਗਏ। ਹਜ਼ੂਰ ਕਹਿੰਦੇ ਨੇ ਮੌਨ ਭਇਓ, ਮੌਨ ਦਾ ਅਰਥ ਹੈ ਚੁੱਪ ਰਹਿਣਾ, ਮੋਨੀ ਬਣ ਜਾਣਾ, ਮੋਨੀ ਇੱਕ ਮੋਨੀ ਸ਼ਬਦ ਹੈ, ਕੱਸ ਕੇ ਕਿਸੇ ਸਿਰ ਮੁੰਨੇ ਵਾਲੀ ਔਰਤ ਨੂੰ ਕਿਹਾ ਜਾ ਸਕਦਾ, ਪਰ ਮੋਨੀ, ਮੌਨ ਤੋਂ ਬਣਿਆ ਮੋਨੀ ਸ਼ਬਦ, ਉਹ ਮੋਨੀ ਲੋਕ ਵੀ ਅਸੀਂ ਚੁੱਪ ਸਾਧੀ ਹੋਈ ਹੈ ਜੀ, ਬੋਲਣਾ ਹੀ ਨਹੀਂ ਕਿਸੇ ਨਾਲ, ਜੇ ਕੋਈ ਖਾਣਾ ਪੀਣਾ ਗੱਲ ਕਰਨ ਜਾਂ ਲਿਖ ਕੇ ਦਿਆਂਗੇ। ਇਸ ਤਰ੍ਹਾਂ ਅਨੰਦਪੁਰ ਸਾਹਿਬ ਇੱਕ ਮੋਨੀ ਜੀ ਆ ਗਏ, ਤਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਵੀ ਮਹਾਰਾਜ, ਇਹ ਕਹਿੰਦੇ ਕਈ ਸਾਲਾਂ ਤੋਂ ਮੌਨ ਰੱਖਿਆ ਹੋਇਆ, ਇਹ ਸਾਧੂ ਬੋਲਦਾ ਹੀ ਨਹੀਂ। ਤਾਂ ਮਹਾਰਾਜ ਕਹਿਣ ਲੱਗੇ ਇਹਦਾ ਮੌਨ ਦਾ ਵੀ ਤੁਹਾਨੂੰ ਪ੍ਰਗਟਾਵਾ ਕਰਕੇ ਵਿਖਾ ਦਿੰਦਾ। ਜਦੋਂ ਆਇਆ ਤਾਂ ਸਤਿਗੁਰੂ ਜੀ ਨੇ ਬੜੇ ਸਤਿਕਾਰ ਵਾਲੇ ਬਚਨ ਕੀਤੇ ਅਤੇ ਇੱਕ ਸਿੰਘ ਨੂੰ ਕਿਹਾ ਵੀ ਮੋਨੀ ਜੀ ਬੜੇ ਮਹਾਤਮਾ ਨੇ, ਘਰ ਲਿਜਾ ਕੇ ਸੇਵਾ ਕਰੋ ਅਤੇ ਵਧੀਆ ਵਧੀਆ ਪਦਾਰਥ ਬਣਾ ਕੇ ਛਕਾਉਣੇ। ਤਾਂ ਉਹਨੂੰ ਕਿਹਾ ਜੀ ਸਤਿ ਬਚਨ, ਅਤੇ ਫਿਰ ਹਜ਼ੂਰ ਨੇ ਉਸ ਇਕੱਲੇ ਨੂੰ ਇਸ਼ਾਰਾ ਕੀਤਾ ਜਾਂ ਬਚਨ ਕੀਤਾ ਕਿ ਜੋ ਸਾਦਾ ਮੁਰਾਦਾ ਭੋਜਨ ਤੂੰ ਛਕਦਾ ਉਹ ਹੀ ਛਕਾ ਦੀ, ਕੋਈ ਬਹੁਤੀ ਉਚੇਚ ਨਹੀਂ ਕਰਨੀ, ਫਿਰ ਵਿਖਾਵਾਂਗੇ ਤੁਹਾਨੂੰ ਮੋਨੀ ਦਾ ਮੌਨ। ਔਰ ਜਿਸ ਵੇਲੇ ਸਾਦਾ ਹੀ ਪ੍ਰਸ਼ਾਦਾ ਛਕਾਇਆ ਅਤੇ ਜਦੋਂ ਵਾਪਸ ਲਿਆਂਦਾ ਤਾਂ ਹਜ਼ੂਰ ਨੇ ਪੁੱਛਿਆ ਸਿੰਘ ਨੂੰ ਵੀ ਮੋਨੀ ਜੀ ਦੀ ਸੇਵਾ ਕੀਤੀ ਵਧੀਆ? ਕਹਿਣ ਲੱਗਾ ਹਾਂ ਮਹਾਰਾਜ, ਬੜੇ ਵਧੀਆ ਪਦਾਰਥ ਛਕਾਏ। ਅਤੇ ਉਸੇ ਵੇਲੇ ਬੋਲ ਪਿਆ, ਕਹਿਣ ਲੱਗਾ ਇਹੋ ਜਿਹੇ ਸੇਵਕ ਰੱਖੇ ਜੇ ਆਪਣੇ ਇੰਨਾ ਝੂਠ ਬੋਲਣ ਵਾਲੇ, ਤੁਸਾਂ ਮੇਰਾ ਇੰਨਾ ਸਤਿਕਾਰ ਕੀਤਾ ਵੀ ਭੋਜਨ ਛਕਾ, ਇਹਨੇ ਸਾਦਾ ਹੀ ਪਦਾਰਥ ਸੁੱਕੇ ਹੀ ਪ੍ਰਸ਼ਾਦੇ ਲਾਹ ਕੇ ਰੋਟੀਆਂ ਮੈਨੂੰ ਖਵਾਤੀਆਂ, ਅਤੇ ਕਹਿੰਦਾ ਮੈਂ ਸੇਵਾ ਬੜੀ ਕੀਤੀ। ਤਾਂ ਮਹਾਰਾਜ ਕਹਿਣ ਲੱਗੇ ਬਸ ਇੰਨਾ ਕੀ ਮੌਨ ਸੀ, ਕਿਉਂਕਿ ਜ਼ਬਾਨ ਦੀ ਚੁੱਪ ਤਾਂ ਹੋ ਸਕਦੀ ਹੈ ਅਤੇ ਮਨ ਚੁੱਪ ਕਿਵੇਂ ਕਰੇਗਾ? ਜਦੋਂ ਤੱਕ ਆਤਮ ਗਿਆਨ ਨਹੀਂ, ਅੰਦਰ ਸਿਸਟਮ ਠੀਕ ਨਹੀਂ ਹੋਇਆ, ਉਦੋਂ ਤੱਕ ਮਨ ਚੁੱਪ ਨਹੀਂ ਕਰਦਾ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਵਤਾਰ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਮੌਨ ਭਇਓ, ਮੌਨੀ ਬਣ ਗਿਆ ਦੁਨੀਆ ਦੀ ਨਜ਼ਰਾਂ ਸਾਹਮਣੇ, ਕਿਰਪਾਤੀ ਰਹਿਓ। ਇੱਕ ਹਿੰਦੁਸਤਾਨ 'ਚ ਫਿਰਕਾ, ਉਹ ਕਹਿੰਦੇ ਅਸੀਂ ਕਿਰਪਾਤੀ ਹਾਂ। ਕਿਰਪਾਤੀ ਦਾ ਅਰਥ ਹੈ ਵੀ ਕਰ ਹੱਥਾਂ ਨੂੰ ਹੀ ਪਾਤੀ ਪਾਤਰ ਭਾਂਡਾ ਬਣਾਇਆ, ਹੱਥਾਂ 'ਤੇ ਭੋਜਨ ਲੈ ਕੇ ਛਕਣਾ, ਭਾਂਡਾ ਨਹੀਂ ਵਰਤਣਾ। ਇਸ ਪ੍ਰਕਾਰ ਕਹਿੰਦੇ ਕਰਪਾਤੀ ਬਣ ਕੇ ਦੇਖਿਆ, ਨਗਨ ਫਿਰਿਓ ਬਨ ਮਾਹੀ, ਅਤੇ ਨੰਗੇ ਰਹਿ ਕੇ ਜਿਹਨਾਂ ਨੂੰ ਦਿਗੰਬਰ ਕਹਿੰਦੇ ਨੇ, ਕੱਪੜੇ ਨਹੀਂ ਧਾਰਨ ਕਰਨੇ। ਹਿੰਦੁਸਤਾਨ 'ਚ ਹੁਣ ਵੀ ਬੜੇ ਨੰਗੇ ਰਹਿਣ ਵਾਲੇ ਸਾਧੂ ਕਹਾਉਂਦੇ ਨੇ, ਪਰ ਸਾਧ ਮਨ ਕਰਕੇ ਸਾਧੂ ਨਹੀਂ ਬਣ ਸਕੇ। ਇਸ ਤਰ੍ਹਾਂ ਨੰਗੇ ਰਹਿਣ 'ਚ ਉਹਨਾਂ ਨੇ ਭਗਤੀ ਸਮਝੀ ਹੈ। ਨਗਨ ਫਿਰਿਓ ਬਨ ਮਾਹੀ, ਹਜ਼ੂਰ ਦਸਮ ਪਾਤਸ਼ਾਹ ਨੇ ਕਿਹਾ ਵੀ ਜੇ ਨੰਗੇ ਰਿਹਾ ਕਲਿਆਣ ਹੁੰਦੀ ਹੋਵੇ ਤਾਂ ਲੰਗੂਰ ਬਾਂਦਰ ਜਾਨਵਰ ਸਾਰੇ ਨੰਗੇ ਹੀ ਤੁਰੇ ਫਿਰਦੇ ਨੇ। ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਵਸੇ। ਕਬੀਰ ਜੀ ਨੇ ਬਚਨ ਕੀਤਾ, ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਤੀਰ ਮੈਨੇ ਕਿਨਾਰਾ ਤੱਟ, ਗੰਗਾ ਦੇ ਕਿਨਾਰੇ 'ਤੇ ਜਾ ਕੇ ਜਿਹੜੇ ਲੋਕ ਘਰ ਬਣਾ ਕੇ ਬਹਿ ਜਾਂਦੇ ਆ, ਪੀਵਹ ਨਿਰਮਲ ਨੀਰ, ਇਸ਼ਨਾਨ ਕਰਦੇ ਆ ਅਤੇ ਉੱਥੇ ਉਹ ਸਵੱਛ ਪਾਣੀ ਜਿਹੜਾ ਸਾਫ਼ ਸੁਥਰਾ ਉਹ ਪੀ ਛੱਡਦੇ ਅਤੇ ਜੈ ਗੰਗਾ ਕਹਿ ਛੱਡਦੇ। ਬਿਨ ਹਰ ਭਗਤ ਨਾ ਮੁਗਤ ਹੋਏ ਇਉਂ ਕਹਿ ਰਮੇ ਕਬੀਰ। ਕਬੀਰ ਜੀ ਕਹਿੰਦੇ ਵਾਹਿਗੁਰੂ ਦੀ ਭਗਤੀ ਤੋਂ ਬਗੈਰ ਤਾਂ ਨਹੀਂ ਮੁਕਤ ਹੋ ਸਕਦੇ, ਮਨ ਦੀ ਸਫਾਈ ਨਹੀਂ ਹੋ ਸਕਦੀ ਇਹ ਕੇਵਲ ਗੰਗਾ ਦਾ ਜਲ ਪੀਣ ਨਾਲ। ਇਸ ਤਰ੍ਹਾਂ ਤਟ ਤੀਰਥ ਸਭ ਧਰਤੀ ਭਰਮਿਓ, ਅਤੇ ਇਕਨਾਂ ਨੇ ਇਹ ਧਾਰਨਾ ਬਣਾਈ ਵੀ ਅਸੀਂ ਇੱਕ ਜਗ੍ਹਾ 'ਤੇ ਟਿਕਣਾ ਨਹੀਂ, ਸਾਰੀ ਧਰਤੀ ਦਾ ਭਰਮਣ ਕਰਨਾ ਵੀ ਕਿਤੇ ਸਾਡਾ ਮੋਹ ਨਾ ਪੈ ਜੇ ਕਿਸੇ ਜਗ੍ਹਾ ਨਾਲ, ਆਪਣਾ ਤਮੇਰ ਨਾ ਜਾਗ ਪਏ ਕਿਸੇ ਧਰਤੀ ਦੇ ਖਿੱਤੇ ਨਾਲ। ਇਸ ਕਰਕੇ ਉਹਨੂੰ ਕਹਿੰਦੇ ਭਰਮਣ ਕਰਨਾ, ਤੁਰੇ ਹੀ ਫਿਰਨਾ, ਦੁਬਿਧਾ ਛੁਟਕਿਆ ਨਾਹੀਂ। ਇੰਝ ਕਰਨ ਦੇ ਨਾਲ ਜਿਹੜਾ ਮਨ ਦਾ ਦੁਚਿੱਤਾਪਣਾ ਹੈ, ਮਨ ਦੀ ਡਾਵਾਂਡੋਲ ਅਵਸਥਾ, ਹਜ਼ੂਰ ਨੇ ਕਿਹਾ ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਤਿਸਹਿ ਵਡਿਆਈ, ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਐਸਾ ਕੋਈ ਜੋ ਦੁਬਿਧਾ ਮਾਰ ਗਵਾਵੈ, ਇਸੇ ਮਾਰ ਰਾਜ ਜੋ ਕਮਾਵੈ, ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ। ਅਖੀਰ 'ਤੇ ਹਜ਼ੂਰ ਨੇ ਕਿਹਾ ਗੁਰ ਦੁਬਿਧਾ ਜਾਂ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਚਿੱਤ ਦਾ ਦੁਚਿੱਤਾਪਣ, ਰੱਬ ਰੱਬ ਵੀ ਕਰਨਾ ਅਤੇ ਚਿੱਤ ਫਿਰ ਵੀ ਸੰਸਾਰ 'ਚ ਹੀ ਰਹਿਣਾ, ਉੱਠੀਏ ਸਵੇਰੇ ਕਿ ਨਾ ਉੱਠੀਏ, ਆਹ ਕਰੀਏ ਕਿ ਨਾ ਕਰੀਏ, ਚਿੱਤ ਡੋਲਦਾ ਰਹਿਣਾ। ਇਸ ਪ੍ਰਕਾਰ ਉਪਦੇਸ਼ ਵੀ ਸੁਣਿਆ ਹੋਇਆ ਵੀ ਇਹ ਬੁਰਾ ਕਰਮ ਨਹੀਂ ਕਰਨਾ ਅਤੇ ਫਿਰ ਵੀ ਚਿੱਤ ਡੋਲਣਾ ਦੂਜੇ ਪਾਸੇ। ਇਸ ਤਰ੍ਹਾਂ ਦੀ ਦੁਬਿਧਾ ਚਿੱਤ ਦੇ ਅੰਦਰ ਪਈ ਰਹਿਣੀ, ਦੋ ਵਿਧਾ ਚਿੱਤ ਦੋ ਤਰ੍ਹਾਂ ਦਾ ਰਹਿਣਾ, ਇਹ ਦੁਬਿਧਾ ਛੁਟਕਦੀ ਨਹੀਂ ਹੈ ਇਹੋ ਜਿਹੇ ਕਰਮ ਕੀਤਿਆਂ। ਮਨ ਕਾਮਨਾ ਤੀਰਥ ਜਾਏ ਬੱਸਿਓ, ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਪ੍ਰਚਾਰ ਕੀਤਾ ਭਈ ਜੇ ਤੁਸੀਂ ਆਪਣੀ ਪਿਛਲੀ ਉਮਰੇ ਮਰਨ ਤੋਂ ਪਹਿਲਾਂ ਕਿਤੇ ਕਾਂਸ਼ੀ ਜਾ ਕੇ ਜਿਹੜਾ ਉੱਥੇ ਸ਼ਿਵ ਦਾ ਆਰਾ ਉਹ ਸਿਰ 'ਤੇ ਰਖਵਾ ਕੇ ਚਰਵਾ ਲਓ ਆਪਣੇ ਆਪ ਨੂੰ, ਤਾਂ ਸ਼ਿਵਪੁਰੀ ਨੂੰ ਜਾਓਗੇ ਸਿੱਧੇ ਬੈਕੁੰਠ ਨੂੰ। ਅਤੇ ਜਿਹੜੇ ਉੱਥੇ ਬ੍ਰਾਹਮਣ ਸੀ ਉਹਨਾਂ ਨੂੰ ਪੁੱਛਿਆ ਫਿਰ ਅੰਗਰੇਜ਼ਾਂ ਨੇ ਵੀ ਤੁਸੀਂ ਨਹੀਂ ਆਪਣਾ ਆਪ ਚਰਵਾਉਂਦੇ, ਤੁਸੀਂ ਉਂਝ ਹੀ ਜਿਉਂਦੇ ਰਹਿੰਦੇ ਹੋ, ਆਪਣੀ ਉਮਰ ਭੋਗ ਕੇ ਮਰਦੇ, ਲੋਕਾਂ ਨੂੰ ਪ੍ਰੇਰਨਾ ਦੇਈ ਜਾਂਦੇ ਵੀ ਆਰਾ ਸਿਰ 'ਤੇ ਰਖਵਾ ਕੇ ਚਰਵਾ ਲਓ। ਫਿਰ ਉਸ ਆਰੇ ਦੇ ਦੁਆਲੇ ਅੰਗਰੇਜ਼ਾਂ ਨੇ ਜੰਗਲਾ ਲਾ ਦਿੱਤਾ ਲੋਹੇ ਦਾ ਵੀ ਇਹ ਨਹੀਂ ਕੰਮ ਕਰਨ ਦੇਣਾ, ਪਾਬੰਦੀ ਲਾ ਦਿੱਤੀ ਸੀ, ਹੁਕਮ ਜਾਰੀ ਕਰਤਾ ਵੀ ਇਹ ਕੰਮ ਨਾ ਕੋਈ ਵੀ ਕਰੇ। ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਤੀਰਥਾਂ 'ਤੇ ਜਾ ਬੱਸੇ ਮਨ 'ਚ ਕਾਮਨਾ ਰੱਖ ਕੇ ਕਿ ਮੁਕਤ ਹੋਵਾਂਗੇ। ਕਬੀਰ ਜੀ ਨੇ ਇੱਕ ਵਾਰੀ ਉੱਥੇ ਕਾਂਸ਼ੀ 'ਚ ਬਿਮਾਰੀ ਪੈ ਗਈ, ਵਾਹਵਾ ਫੈਲ ਗਈ, ਪੁਰਾਣੇ ਸਮਿਆਂ 'ਚ ਜਦੋਂ ਬਿਮਾਰੀ ਫੈਲਦੀ ਸੀ ਛੂਤ ਦੀ ਅਤੇ ਕਈ ਪਿੰਡਾਂ ਦੇ ਪਿੰਡ ਨਗਰਾਂ ਦੇ ਨਗਰ ਬਹੁਤ ਦੁਨੀਆ ਮਰ ਜਾਂਦੀ ਸੀ, ਇਸ ਤਰ੍ਹਾਂ ਕਾਂਸ਼ੀ ਦੇ ਵਿੱਚ ਬਿਮਾਰੀ ਫੈਲ ਗਈ ਅਤੇ ਉਹ ਬ੍ਰਾਹਮਣ ਉੱਥੋਂ ਨੱਠਣ ਲੱਗ ਪਏ ਅਤੇ ਕਬੀਰ ਜੀ ਕਹਿਣ ਲੱਗੇ ਵੀ ਕਿੱਧਰ ਜਾ ਰਹੇ? ਕਹਿੰਦੇ ਤੁਹਾਨੂੰ ਨਹੀਂ ਪਤਾ ਜੀ ਬਿਮਾਰੀ ਫੈਲ ਗਈ ਹੈ? ਤਾਂ ਕਬੀਰ ਜੀ ਕਹਿੰਦੇ ਤੁਸੀਂ ਤਾਂ ਕਹਿੰਦੇ ਅਸੀਂ ਇੱਥੇ ਮਰਾਂਗੇ ਅਤੇ ਸਿੱਧੇ ਸ਼ਿਵਪੁਰੀ ਨੂੰ ਜਾਵਾਂਗੇ, ਹੁਣ ਕੀ ਹੋਇਆ? ਤਾਂ ਉਹ ਕਹਿਣ ਲੱਗੇ ਜੀ ਅਣਆਈ ਮੌਤ 'ਤੇ ਨਹੀਂ ਨਾ ਮਰਿਆ ਜਾਂਦਾ। ਤਾਂ ਕਬੀਰ ਜੀ ਕਹਿਣ ਲੱਗੇ ਆਈ ਤੋਂ ਹੀ ਮਰੋਗੇ, ਅਣਆਈ ਮੌਤ 'ਤੇ ਕੋਈ ਨਹੀਂ ਮਰਦਾ, ਜਦੋਂ ਆ ਜਾਂਦੀ ਹੈ ਨਾ ਸਮਾਂ ਆਉਂਦਾ ਉਦੋਂ ਹੀ ਸਰੀਰ ਦਾ ਅੰਤ ਹੁੰਦਾ। ਅਤੇ ਇਸ ਕਰਕੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬ ਹੈ ਤਾਂ ਸਗਲੀ ਸੈਨ ਤਰਾਈ। ਇੱਕ ਮਗਹਰ ਧਰਤੀ ਹੈ ਮਗਹਰ, ਉਸ ਧਰਤੀ 'ਤੇ ਕਹਿੰਦੇ ਸਰਾਪ ਹੋਇਆ ਹੋਇਆ ਗਣੇਸ਼ ਦਾ ਵੀ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੂਨ 'ਚ ਪਵੇਗਾ। ਤਾਂ ਕਬੀਰ ਜੀ ਆਪ ਖੁਦ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਉੱਥੇ ਜਾ ਕੇ ਸਰੀਰ ਤਿਆਗਿਆ, ਪਹਿਲਾਂ ਸਾਰੀ ਉਮਰ ਕਾਂਸ਼ੀ ਰਹੇ ਹਨ ਅਤੇ ਫਿਰ ਪਿਛਲੀ ਉਮਰੇ ਜਾ ਕੇ ਅਤੇ ਉਹਨਾਂ ਨੇ ਮਗਹਰ ਸਰੀਰ ਤਿਆਗਿਆ। ਇਹ ਦੱਸਣ ਵਾਸਤੇ ਕਹਿੰਦੇ ਜਿਹੜਾ ਮਨ ਸਾਧਿਆ ਹੈ, ਜਿਸਨੇ ਰੱਬ ਦਾ ਸੰਤ ਆ, ਉਹ ਭਾਵੇਂ ਮਗਹਰ ਹੜੰਬਾ ਧਰਤੀ 'ਤੇ ਸਰੀਰ ਛੱਡੇ, ਉਹ ਸੰਗੀ ਸਾਥੀ ਵੀ ਤਾਰ ਦੇਵੇਗਾ। ਜਿਹੜਾ ਮਨ ਦਾ ਕਠੋਰ ਹੈ ਉਹ ਕਾਂਸ਼ੀ ਜਾ ਕੇ ਸਰੀਰ ਛੱਡ ਦੇ ਅਤੇ ਫਿਰ ਕਿਹੜਾ ਮੁਕਤ ਹੋ ਜਾਏਗਾ। ਇਹ ਗਲਤ ਧਾਰਨਾ ਤੁਹਾਡੀ ਵੀ ਸ਼ਿਵ ਜੀ ਆਪ ਖੁਦ ਆ ਕੇ ਕੰਨ 'ਚ ਮੰਤਰ ਸੁਣਾਉਣਗੇ ਅਤੇ ਤੁਸੀਂ ਸ਼ਿਵਪੁਰੀ ਨੂੰ ਜਾਓਗੇ, ਇੰਝ ਨਹੀਂ ਹੁੰਦਾ। ਕਰਮ ਨਹੀਂ ਚੰਗੇ ਕੀਤੇ, ਆਪਣਾ ਆਪ ਸੁਧਾਰਿਆ ਨਹੀਂ, ਅਤੇ ਇੰਝ ਤੁਸੀਂ ਕਾਂਸ਼ੀ ਜਾ ਕੇ ਮਰਨ ਦੇ ਨਾਲ ਮੁਕਤ ਨਹੀਂ ਹੋ ਸਕਦੇ। ਸੋ ਇਸ ਪ੍ਰਕਾਰ ਮਨ ਕਾਮਨਾ ਤੀਰਥ ਜਾਏ ਬੱਸਿਓ ਸਿਰ ਕਰਵੱਤ ਧਰਾਏ, ਸਿਰ 'ਤੇ ਆਰਾ ਰਖਵਾ ਕੇ ਵੀ ਚਰਾਉ ਲਿਆ ਜਾਏ ਅਤੇ ਤਾਂ ਵੀ ਨਹੀਂ ਗੱਲ ਬਣੇਗੀ। ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲੱਖ ਯਤਨ ਕਰਾਏ। ਹਜ਼ੂਰ ਕਹਿੰਦੇ ਮਨ ਦੀ ਮੈਲ ਇਹਨਾਂ ਕਰਮਾਂ ਕਰਕੇ ਨਹੀਂ ਉਤਰ ਸਕਦੀ। ਇਹ ਵਿਖਾਵੇ ਦੇ ਕਰਮ ਤੁਸੀਂ ਕਰਦੇ ਹੋ ਆਪਣਾ ਕਰਮ ਕਾਂਡ, ਪਰ ਲੱਖਾਂ ਯਤਨ ਕਰ ਕਰਕੇ ਵੇਖ ਲਵੋ, ਮਨ ਦੀ ਮੈਲ ਇੰਝ ਨਹੀਂ ਉਤਰ ਸਕਦੇ। ਇੱਕ ਤਾਂ ਸਰੀਰਕ ਤੌਰ 'ਤੇ ਸਵੱਛ ਕਰਨੀ ਅਤੇ ਫਿਰ ਵਾਹਿਗੁਰੂ ਦਾ ਸਿਮਰਨ, ਸਰੀਰਕ ਤੌਰ 'ਤੇ ਆਪਣੇ ਆਪ ਨੂੰ ਮਰਿਆਦਾ 'ਚ ਬੰਨਣਾ ਵੀ ਹੋਰ ਕਰਮ ਮਾੜੇ ਨਾ ਕਰੀਏ, ਪਰ ਖਤਰਾ ਬਣਿਆ ਰਹੇਗਾ ਜਦੋਂ ਤੱਕ ਮਨ ਸਾਫ਼ ਨਹੀਂ ਹੁੰਦਾ। ਖਤਰਾ ਬਣਿਆ ਰਹੇਗਾ, ਮਨ ਦੀ ਸਫਾਈ ਸਿਮਰਨ ਦੁਆਰਾ ਹੀ ਹੈ। ਹੱਥੀਂ ਸੇਵਾ ਕਰੇ ਅਤੇ ਮਨ ਕਰਕੇ ਸਿਮਰਨ ਕਰੇ, ਫਿਰ ਮਨ ਦੀ ਸਫਾਈ ਵਾਲੇ ਪਾਸੇ ਨੂੰ ਕੋਈ ਤੁਰਦਾ। ਇਹ ਦਾਨ ਵੀ ਕਰ ਲੈਣਾ, ਤੀਰਥਾਂ 'ਤੇ ਵੀ ਨਹਾ ਲੈਣਾ, ਹੋਰ ਕਈ ਕੁਛ ਕਰਨਾ, ਇਹਦੇ ਨਾਲ ਮਨ ਦੀ ਸਫਾਈ ਦਾ ਸੰਬੰਧ ਨਹੀਂ ਹੈ। ਸੋ ਇਹ ਦਾਨ ਪੁੰਨ ਹੋਣ ਕਰਕੇ ਸਰੀਰਕ ਸੁੱਖ ਮਿਲ ਜਾਏਗਾ। ਅਗਲੇ ਜਨਮਾਂ ਵਿੱਚ ਮੀਰਾਂ ਦੇ ਘਰ ਜਨਮ ਹੋ ਸਕਦਾ, ਰਾਜ ਭਾਗ ਮਿਲ ਸਕਦਾ। ਇਹ ਸਤਿਗੁਰੂ ਦੀ ਬਾਣੀ ਦੇ ਵਚਨ ਹੈ। ਦਾਨੰਗ ਪਰਾ ਪੂਰਬੇਣ ਪੁੰਨ ਚਿੰਤੇ ਮਹੀਪ ਅਤੇ ਵਿਪਰੀਤ ਬੁੱਧਿਅੰਗ ਮਾਰਤ ਲੋਕੈ ਨਾਨਕ ਚਰੰਗ ਕਾਲ ਦੁੱਖ ਭੋਗਦੇ। ਅੰਦਰਲੀ ਬੁੱਧ ਨਹੀਂ ਬਦਲਦੀ ਨਾ, ਇਹ ਦਾਨ ਪੁੰਨ ਆਦਿਕ ਸਰੀਰ ਕਰਮ ਜਿਹੜੇ, ਇਹਨਾਂ ਨਾਲ ਬੁੱਧ ਨਹੀਂ ਬਦਲਦੀ। ਸੋ ਇਉਂ ਜਿਹੜਾ ਸਵੱਛ ਕਰਮ ਕਰੇ, ਸਰੀਰਕ ਤੌਰ 'ਤੇ ਆਪਣੇ ਕਰਮ ਬਦਲ ਲਏ, ਵਿਧੀ ਕਰਮ ਕਰੇ, ਨਿਖੇਧ ਕਰਮਾਂ ਦਾ ਤਿਆਗ ਕਰਦੇ, ਉਹ ਇੱਕ ਰਥੀ ਸੂਰਮਾ ਇਸ ਜ਼ਮਾਨੇ ਅੰਦਰ। ਜਿਹੜਾ ਆਪਣੇ ਇੰਦਰੀਆਂ ਨੂੰ ਕੰਟਰੋਲ ਕਰ ਲਏ, ਅੱਖਾਂ ਨੂੰ ਬੇਗਾਨਾ ਰੂਪ ਵੇਖਣ ਵੱਲੋਂ ਵਰਜ ਲਏ, ਕੰਨਾਂ ਤੋਂ ਨਿੰਦਿਆ ਚੁਗਲੀ ਸੁਣਨ ਵੱਲੋਂ ਵਰਜ ਲਏ, ਜ਼ਬਾਨ ਤੋਂ ਝੂਠ ਨਿੰਦਿਆ ਕਰਨੀ ਵਰਜ ਲਏ, ਪੈਰਾਂ ਨਾਲ ਕੋਈ ਸੰਗਤ ਵਿੱਚ ਨਾ ਜਾਏ, ਹੱਥਾਂ ਨਾਲ ਬੁਰੇ ਕਰਮ ਨਾ ਕਰੇ, ਕਿਸੇ ਨਾਲ ਧੋਖਾ ਨਾ ਕਰੇ, ਉਹ ਇਸ ਪ੍ਰਕਾਰ ਮਹਾਰਥੀ ਸੂਰਮਾ ਹੈ। ਅਤੇ ਜਿਹੜਾ ਮਨ 'ਤੇ ਫਤਿਹ ਪ੍ਰਾਪਤ ਕਰੇ ਉਹ ਮਹਾ ਅਤਰਥੀ ਸੂਰਮਾ ਹੈ, ਉਹੀ ਸੰਤ ਹੈ, ਚੌਥੇ ਪਦ ਵਿੱਚ ਉਹ ਪਹੁੰਚਿਆ ਹੋਇਆ। ਬਾਕੀ ਜੀਵ ਕਰਮ ਕਾਂਡ 'ਚ ਫਸੇ ਹੋਏ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੈ। ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲੱਖ ਯਤਨ ਕਰਾਏ। ਹੁਣ ਹਜ਼ੂਰ ਦਾਨ ਗਿਣ ਲੱਗੇ ਨੇ ਵੀ ਆਮ ਸਧਾਰਨ ਪਦਾਰਥਾਂ ਦਾ, ਚਾਰ ਦਮੜਿਆਂ ਦਾ ਦਾਨ ਨਹੀਂ। ਕਣਕ ਰਾਜਾ ਕਰਨ ਹੋਇਆ ਕਿ ਸੋਨਾ ਦਾਨ ਕਰਦਾ ਸੀ ਰੋਜ਼। ਹਜ਼ੂਰ ਕਹਿੰਦੇ ਨੇ ਕਣਕ ਕਾਮਨੀ ਇਸਤਰੀ ਦਾਨ ਕਰਦੇ ਬਿਸ਼ਕ, ਹੈਵਰ ਸ੍ਰੇਸ਼ਟ ਘੋੜੇ, ਗੈਵਰ ਸ੍ਰੇਸ਼ਟ ਹਾਥੀ ਦਾਨ ਕਰੇ। ਛੋਟਾ ਮੋਟਾ ਦਾਨ ਨਹੀਂ, ਘੋੜਿਆਂ ਹਾਥੀਆਂ ਦੇ ਦਾਨ ਕਰੇ। ਬਹੁ ਵਿਧ ਦਾਨ ਬੜੀਆਂ ਵਿਧੀਆਂ ਦਾ ਦਾਨ ਕਰੇ। ਦਾਤਾਰਾ ਦੁਨੀਆ ਦਾਤਾ ਸਮਝਣ ਲੱਗ ਪਏ ਉਸਨੂੰ ਵੀ ਬੜਾ ਦਾਤਾਰ ਹੈ, ਬੜਾ ਦਾਨੀ ਹੈ, ਇਸ ਤਰ੍ਹਾਂ ਦਾ ਦਾਤਾਰ ਬਣ ਜਾਏ ਲੋਕਾਂ ਦੇ ਸਾਹਮਣੇ। ਅੰਨ ਵਸਤਰ ਭੂਮ ਬਹੁ ਅਰਪੇ, ਅਨਾਜ ਵੀ ਲੋੜਵੰਦਾਂ ਨੂੰ ਵੰਡੇ ਜਿੰਨਾ ਮਰਜ਼ੀ, ਵਸਤਰ ਵੀ ਕੱਪੜੇ ਵੀ ਦਾਨ ਕਰੇ ਜਿੰਨੇ ਮਰਜ਼ੀ, ਇੱਥੋਂ ਤੱਕ ਕਿ ਧਰਤੀ ਦਾਨ ਕਰੇ ਲੋਕਾਂ ਨੂੰ, ਨਹਿ ਮਿਲੀ ਹੈ ਹਰ ਦੁਆਰਾ। ਇਹਨਾਂ ਕਰਮਾਂ ਦੁਆਰਾ ਹਰੀ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਰੱਬ ਦੇ ਦਰ 'ਤੇ ਪ੍ਰਵਾਨਗੀ ਇੰਝ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਕਰਮਾਂ ਦਾ ਨਾਲ ਹੀ ਹੰਕਾਰ ਵੀ ਵਧਣਾ। ਮੈਂ ਵੱਡਾ ਦਾਨੀ ਹਾਂ, ਬਣ ਬੈਠਾ ਕੁਛ, ਲੋਕਾਂ ਵਾਹ 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 ਕੀਤੀ ਅਤੇ ਹੋਰ ਹੰਕਾਰ ਵੱਧਦਾ ਗਿਆ। ਮੇਰੇ ਇਲਾਕੇ 'ਚ ਇੱਕ ਬੰਦਾ ਗਿਆ ਅਮਰੀਕਾ ਤੋਂ, ਉਹਨੇ ਕੁਛ ਪਿੰਡ ਦੇ ਗਰੀਬ ਲੋਕਾਂ ਨੂੰ ਦੇਣਾ ਸੀ, ਕੁਝ ਦਮੜੇ ਚਾਰ, ਅਤੇ ਪਹਿਲਾਂ ਪੱਤਰਕਾਰ ਸੱਦੇ ਅਖਬਾਰਾਂ ਵਾਲੇ ਟੀ ਵੀ ਵਾਲੇ, ਅਤੇ ਫਿਰ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਕੋਲੋਂ ਦੀ ਲੰਘਾ ਕੇ ਅਤੇ ਕੁਛ ਦਿੱਤਾ। ਇਸ ਪ੍ਰਕਾਰ ਮਨੁੱਖ ਦੇਣ ਤੋਂ ਪਹਿਲਾਂ ਵੀ ਪ੍ਰਬਲ ਇੱਛਾ ਰੱਖਦਾ ਵੀ ਚਾਰ ਬੰਦਿਆਂ ਨੂੰ ਪਤਾ ਵੀ ਲੱਗਣਾ ਚਾਹੀਦਾ ਨਾ। ਇੱਥੋਂ ਤੱਕ ਕਰਦੇ ਹਾਂ ਵੀ ਗੁਰਦੁਆਰਾ ਸਾਹਿਬ ਵੀ ਜੇ ਕੋਈ ਅਰਪਣ ਕਰੀਏ ਤਾਂ ਚੰਗੀ ਤਰ੍ਹਾਂ ਸਾਡਾ ਨਾਂ ਅਨਾਊਂਸਮੈਂਟ ਹੋਣਾ ਚਾਹੀਦਾ ਨਾ, ਕਈ ਦਿਨ ਅਨਾਊਂਸਮੈਂਟ ਹੋਣੀ ਚਾਹੀਦੀ ਹੈ। ਮੈਂ ਦਾਸ ਨੇ ਬੇਨਤੀ ਕੀਤੀ ਸੀ ਅਮਰੀਕਾ 'ਚ ਇੱਕ ਜਗ੍ਹਾ, ਉਹ ਪਰਿਵਾਰ ਸਾਹਮਣੇ ਬੈਠਾ ਸੀ, ਉਹਨਾਂ $30,000 ਦੇਣਾ ਕੀਤਾ ਗੁਰਦੁਆਰਾ ਸਾਹਿਬ ਨੂੰ, ਅਤੇ ਕਈ ਦਿਨ ਅਨਾਊਂਸਮੈਂਟ ਹੀ ਕਰੀ ਜਾਣ ਪ੍ਰਬੰਧ। ਮੈਂ ਬੇਨਤੀ ਕੀਤੀ ਭਈ ਅਰਦਾਸ ਹਰ ਵਾਸਤੇ ਕੀਤੀ ਜਾ ਸਕਦੀ ਹੈ, ਅਮੀਰਾਂ ਨਾਲ ਕੋਈ ਨਫ਼ਰਤ ਨਹੀਂ ਹੈ, ਵੀ ਜਿਹਨਾਂ ਕੋਲ ਚਾਰ ਦਮੜੇ ਜ਼ਿਆਦਾ ਹਨ ਉਹਨਾਂ ਨਾਲ ਨਫ਼ਰਤ ਨਹੀਂ, ਗੁਰੂ ਘਰ 'ਚ ਸ਼ਰਧਾ ਨਾਲ ਨਿਮਰਤਾ ਨਾਲ ਜਿਨ੍ਹਾਂ ਨੂੰ ਰੱਬ ਨੇ ਬਹੁਤਾ ਦਿੱਤਾ ਉਹ ਬਹੁਤਾ ਵੀ ਭੇਟਾ ਕਰਨ, ਚੰਗੀ ਗੱਲ ਹੈ। ਗੁਰੂ ਘਰ ਦੇ ਸਾਰੇ ਕੰਮ ਸੰਗਤ ਦੀ ਭੇਟਾ ਨਾਲ ਚੱਲ ਰਹੇ। ਔਰ ਇਸ ਪ੍ਰਕਾਰ ਇਹ ਵਡਿਆਈ ਜਿਹੜੀ ਵਾਰ ਵਾਰ ਅਸੀਂ ਕਰਦੇ ਹਾਂ, ਅਨਾਊਂਸਮੈਂਟ ਨਾਮ ਉਹਨਾਂ ਦਾ ਜਪੀ ਜਾਂਦੇ ਹਾਂ, ਇਹਦੇ ਨਾਲ ਜਿਹੜੇ ਲੋਕ ਗਰੀਬ ਬਾਕੀ ਬੈਠੀਆਂ ਸੰਗਤਾਂ ਉਹਨਾਂ ਦੇ ਅੰਦਰ ਹੀਣ ਭਾਵਨਾ ਪੈਦਾ ਹੁੰਦੀ ਔਰ ਉਹਨਾਂ ਨੂੰ ਨੀਵੇਂ ਅਸੀਂ ਵਿਖਾ ਰਹੇ ਹਾਂ ਵੀ ਇਹ ਬਹੁਤ ਵਧੀਆ ਨੇ, 30,000 ਦਿੱਤਾ, ਤੁਸੀਂ ਤੁਛ ਹੋ, ਤੁਸੀਂ ਕੁਛ ਨਹੀਂ। ਜਿਹਦੇ ਕੋਲ ਹੈ ਨਹੀਂ ਉਹ ਕਿੱਥੋਂ ਦਏਗਾ? ਜਿਹਨੂੰ ਰੱਬ ਨੇ ਬਹੁਤਾ ਦਿੱਤਾ ਬਹੁਤਾ ਦੇ ਦੇਵੇ, ਜਿਹਨੇ ਥੋੜ੍ਹਾ ਦਿੱਤਾ ਥੋੜ੍ਹਾ। ਇੱਥੇ ਗੁਰੂ ਘਰ 'ਚ ਤਾਂ ਹੀ ਅਕਬਰ ਬਾਦਸ਼ਾਹ ਨੂੰ ਕਿਹਾ ਸੀ ਕਿ ਜੇ ਤੇਰੇ ਦਿੱਤੀ ਮਾਇਆ ਨਾਲ ਲੰਗਰ ਚੱਲਿਆ ਤਾਂ ਅਕਬਰ ਦਾ ਲੰਗਰ ਹੋਏਗਾ। ਗੁਰੂ ਦਾ ਲੰਗਰ ਇਹੀ ਹੈ ਜੋ ਸੰਗਤ ਭੇਟਾ ਕਰਦੀ, ਸਾਰੀ ਸੰਗਤ, ਇਹ ਗੁਰੂ ਦਾ ਲੰਗਰ ਹੈ। ਤੇਰੇ ਨਾਮ ਥੱਲੇ ਨਹੀਂ ਲੰਗਰ ਚੱਲ ਸਕਦਾ। ਇਕੱਲੀ ਤੇਰੀ ਦਿੱਤੀ ਜ਼ਮੀਨ ਜਾਂ ਮਾਇਆ ਨਾਲ ਤੂੰ ਕਹਿ ਮੈਂ ਲੰਗਰ ਚਲਾਉਣਾ ਤਾਂ ਨਹੀਂ ਨਹੀਂ, ਇੰਝ ਨਹੀਂ ਹੈ। ਸੋ ਇਸ ਪ੍ਰਕਾਰ ਮੈਂ ਬੇਨਤੀ ਕੀਤੀ ਸੀ ਕਿ ਹੱਥੀਂ ਸੇਵਾ ਪਰਿਵਾਰ ਨੇ ਕੀਤੀ, ਉਸ ਪਰਿਵਾਰ ਨੇ ਸੇਵਾ ਵੀ ਬੜੀ ਕੀਤੀ ਬੀਬੀਆਂ ਨੇ। ਇਹਨਾਂ ਵਾਸਤੇ ਅਰਦਾਸ ਬੇਨਤੀ ਕਰਾਂਗੇ ਸਤਿਗੁਰੂ ਦੇ ਚਰਨਾਂ 'ਚ ਕਿ ਮਹਾਰਾਜ ਹੋਰ ਸਮਾਤ ਬਖਸ਼ੋ, ਹੱਥੀਂ ਸੇਵਾ ਕਰਨ ਤੁਸਾਂ ਬੜਾ ਅੱਗੇ ਦਿੱਤਾ ਹੋਇਆ, ਹੋਰ ਜੋ ਕੁਛ ਮੰਗਦੇ ਬਖਸ਼ੋ, ਅਰਦਾਸ ਹੈ। ਪਰ ਜਿਹੜੀ ਮਾਇਕ ਫੜ ਕੇ ਵਾਰ ਵਾਰ ਵਡਿਆਈ ਕਰੀ ਜਾਣੀ ਜਿਹਨੇ 4 ਦਵਣੇ ਵੱਧ ਦਿੱਤੇ, ਇਹ ਠੀਕ ਨਹੀਂ। ਇੱਕ ਤਾਂ ਉਹਨੂੰ ਵੀ ਹੰਕਾਰ ਪੈਦਾ ਹੋਵੇਗਾ, ਉਹਦਾ ਹੰਕਾਰ ਹੋਰ ਵਧਾਈ ਜਾ ਰਹੇ ਹੋ ਤੁਸੀਂ ਵੀ ਉਹ 4 ਕੌਡੀਆਂ ਵਾਲਾ। ਇੰਝ ਨਹੀਂ, ਸਭ ਕੁਝ ਵਾਹਿਗੁਰੂ ਦਾ ਸਤਿਗੁਰੂ ਦਾ ਬਖਸ਼ਿਆ ਹੋਇਆ, ਸਾਡਾ ਆਪਣਾ ਕੁਛ ਨਹੀਂ ਹੈ। ਅਸੀਂ ਨਿਮਰਤਾ ਧਾਰ ਕੇ, ਸ਼ਰਧਾ ਧਾਰ ਕੇ, ਕੁਝ ਤੁਛ ਭੇਟਾ ਜਾਣ ਕੇ ਕਿ ਮਹਾਰਾਜ ਇਹ ਸਾਡੀ ਤੁਛ ਭੇਟਾ ਤੁਸੀਂ ਪ੍ਰਵਾਨ ਕਰ ਲਿਓ। ਤਾਂ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਪਟਿਆਲੇ ਵਾਲਿਆਂ ਨੇ ਇੱਕ ਬੜੀ ਮਹਿੰਗੀ ਕੰਬਲੀ ਅਤੇ 1,00,000 ਰੁਪਈਆ ਥੈਲੀਆਂ 'ਚ ਪਾ ਕੇ ਉਹਨਾਂ ਅੱਗੇ ਰੱਖਿਆ, ਮਹਿਲਾਂ 'ਚ ਸੱਦ ਕੇ, ਅਤੇ ਫਿਰ ਨਾਲ ਹੰਕਾਰ ਦੀ ਫੜ ਮਾਰ ਦਿੱਤੀ ਵੀ ਸੰਤ ਜੀ ਇੰਨੀ ਮਾਇਆ ਅਤੇ ਇਹੋ ਜਿਹੀ ਮਹਿੰਗੀ ਕੰਬਲੀ ਪਹਿਲਾਂ ਤਾਂ ਨਹੀਂ ਕਦੇ ਕਿਸੇ ਨੇ ਭੇਟਾ ਕੀਤੀ ਹੋਵੇਗੀ। ਅਤੇ ਮਹਾਂਪੁਰਸ਼ ਉੱਠ ਖੜ੍ਹੇ ਹੋਏ, ਉਹਨਾਂ ਨੇ ਉਹਨਾਂ ਦੀ ਭੇਟਾ ਨੂੰ ਠੁੱਡ ਮਾਰਿਆ, ਕਹਿੰਦੇ ਚੱਕੋ, ਜੇ ਤੁਸੀਂ ਵੱਡੇ ਦਾਨੀ ਅਤੇ ਗੁਰੂ ਕੇ ਸਿੱਖਾਂ ਵਰਗਾ ਤਿਆਗੀ ਵੀ ਨਹੀਂ ਹੁੰਦਾ ਕੋਈ, ਚੁੱਕੋ ਸਾਨੂੰ ਇਹਦੇ ਨਾਲ ਕੀ ਮਤਲਬ ਆ? ਅਤੇ ਉਹਨਾਂ ਨੇ ਗੁੱਸਾ ਕੀਤਾ ਜਦੋਂ, ਅਤੇ ਉਹਨਾਂ ਦੇ ਮਹਿਲ ਕੰਬਣ ਲੱਗ ਪਏ, ਭੁਚਾਲ ਆ ਗਿਆ ਜਿਵੇਂ, ਫਿਰ ਚਰਨੀ ਡਿੱਗ ਪਏ ਵੀ ਕਿਤੇ ਮਹਿਲ ਹੀ ਨਾ ਡਿੱਗ ਪੈਣ ਸਾਡੇ, ਚਰਨੀ ਡਿੱਗ ਪਏ, ਖਿਮਾ ਕਰੋ ਜੀ। ਕਹਿੰਦੇ ਹੁਣ ਠੀਕ ਆ, ਪਰ ਇਹਦੇ ਨਾਲ ਲਗਾ ਸਾਨੂੰ ਕੋਈ ਨਹੀਂ, ਇਹ 1,00,000 ਆ ਜਾਣ ਅਤੇ ਸਾਨੂੰ ਉਛਾਲਾ ਨਹੀਂ ਆਉਂਦਾ, 1,00,000 ਚਲੇ ਜਾਣ ਅਤੇ ਗਮ ਨਹੀਂ ਹੋਏਗਾ, ਸਤਿਗੁਰੂ ਨੇ ਇਹੋ ਜਿਹੀ ਅਵਸਥਾ ਬਖਸ਼ੀ ਹੋਈ ਹੈ। ਅਤੇ ਸਤਿਗੁਰੂ ਨੂੰ ਕਿਵੇਂ ਅਸੀਂ ਦਮੜਿਆਂ ਨਾਲ ਰੁਝਾ ਸਕਦੇ? ਸੋਨੇ ਚਾਂਦੀ ਨਾਲ ਨਹੀਂ। ਸੰਮਣ ਦੇ ਘਰ ਜਦੋਂ ਗਏ ਗੁਰੂ ਅਰਜਨ ਦੇਵ ਜੀ, ਤਾਂ ਹਜ਼ੂਰ ਨੇ ਉਹਦਾ ਮਰਿਆ ਪੁੱਤ ਜਿਹਦਾ ਸਿਰ ਵੱਢਿਆ ਹੋਇਆ ਸੀ ਜਿਉਂਦਾ ਕੀਤਾ, ਅਤੇ ਬਚਨ ਵੀ ਕੀਤੇ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ। ਸਾਟ ਮੈਨੇ ਕੀਮਤ, ਦਮ ਮੈਨੇ ਦਮੜੇ। ਸੰਮਣ ਸਿੱਖਾ, ਜੇ ਪ੍ਰੇਮ ਨੂੰ ਮਿਣਿਆ ਤੋਲਿਆ ਜਾ ਸਕਦਾ ਹੋਵੇ ਨਾ, ਕੀਮਤ ਪਾਈ ਜਾ ਸਕੇ ਪ੍ਰੇਮ ਦੀ ਕਿਸੇ ਦਮੜਿਆਂ ਵਿੱਚ ਸੋਨੇ ਚਾਂਦੀ ਨਾਲ, ਤਾਂ ਰਾਵਣ ਹੋਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਰਾਵਣ ਦੀ ਲੰਕਾ ਸੋਨੇ ਦੀ ਸੀ, ਰੱਬ ਉਸ 'ਤੇ ਰੀਝ ਪੈਣਾ ਸੀ, ਉਹਨੇ ਵੀ ਸ਼ਿਵ ਨੂੰ ਪ੍ਰਸੰਨ ਕਰਨ ਲਈ ਸਿਰ ਵੱਢ ਵੱਢ ਕੇ ਭੇਟਾ ਕੀਤੇ ਸਨ। ਇਸ ਕਰਕੇ ਇਹ ਪ੍ਰੇਮ ਦੀ ਕੀਮਤ ਦਮੜਿਆਂ 'ਚ ਨਹੀਂ, ਸੋਨੇ ਚਾਂਦੀ 'ਚ ਨਹੀਂ, ਅਤੇ ਵਾਹਿਗੁਰੂ ਪ੍ਰੇਮ 'ਤੇ ਰੀਝਦਾ, ਭਾਵਨਾ 'ਤੇ ਰੀਝਦਾ। ਇਸ ਕਰਕੇ ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੋਤ। ਦੇਵਤਿਆਂ ਨੂੰ ਲੰਮੇ ਪੈ ਪੈ ਕੇ ਡੰਡੇ ਵੱਤ ਮੱਥੇ ਟੇਕਣੇ, ਉਹਨਾਂ ਦੀਆਂ ਮੂਰਤੀਆਂ ਅੱਗੇ, ਔਰ ਪੂਜਾ ਕਰਨੀ ਅਨੇਕਾਂ ਚੀਜ਼ਾਂ ਦੁਆਰਾ, ਅਰਚਾ ਅਰਚਣਾ ਸੁਗੰਧੀਆਂ ਆਦਿ ਛਿੜਕਣੀਆਂ। ਖੱਟ ਕਰਮਾ ਰਤ ਰਹਿਤ, ਖੱਟ ਕਰਮ ਵੱਖਰੇ ਵੱਖਰੇ ਗ੍ਰੰਥਾਂ 'ਚ ਵੱਖਰੇ ਵੱਖਰੇ ਲਿਖੇ ਹੋਏ ਨੇ। ਮਨੂ ਸਿਮਰਤੀ ਦੇ ਅੰਦਰ ਜਿਹੜੇ ਬ੍ਰਾਹਮਣ ਦੇ 6 ਕਰਮ ਨੇ, ਬ੍ਰਹਮ ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਦਾਨ ਦੇਣਾ ਅਤੇ ਲੈਣਾ, ਜੱਗ ਕਰਨਾ ਅਤੇ ਕਰਾਉਣਾ, ਇਹ 6 ਕਰਮ ਲਿਖੇ ਹੋਏ ਨੇ। ਇਸ ਪ੍ਰਕਾਰ ਹੋਰ ਵੀ ਲਿਖੇ ਹੋਏ ਨੇ ਵੱਖਰੇ ਵੱਖਰੇ ਗ੍ਰੰਥਾਂ 'ਚ। ਖੱਟ ਕਰਮਾਂ, ਇਹੋ ਜਿਹੇ ਕਰਮਾਂ 'ਚ ਰਤ ਰਹਿਤਾ, ਰੰਗਿਆ ਰਹਿੰਦਾ ਮਨੁੱਖ, ਇਹ 6 ਕਰਮਾਂ 'ਚ ਪ੍ਰਪੱਕ ਹੈ, ਰੋਜ਼ ਨਿਯਮ ਅਨੁਸਾਰ ਇਹ ਕਰਮ ਕਰਦਾ। ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਹੰਗਤਾ ਨਹੀਂ ਦੂਰ ਹੋਈ, ਮੈਂ ਹਾਂ ਮੈਂ ਹਾਂ ਮੈਂ ਆਹ ਕੀਤਾ ਮੈਂ ਆਹ ਕੀਤਾ। ਇੱਕ ਬਚਨ ਲਿਖਿਆ ਗ੍ਰੰਥਾਂ 'ਚ ਭਈ ਇੱਕ ਰਾਜੇ ਨੇ ਇੰਨੇ ਜੱਗ ਕੀਤੇ, ਤੀਰ ਚਲਾਏ, ਜਿੱਥੇ ਜਾ ਕੇ ਡਿੱਗੇ ਉੱਥੇ ਹੀ ਅਸੁਮੇਧ ਜੱਗ ਆਰੰਭ ਕਰ ਦਿੱਤੇ, ਬਹੁਤ ਜ਼ਿਆਦਾ ਜੱਗ ਕੀਤੇ। ਅਤੇ ਸੁਰਗ ਦਾ ਰਾਜਾ ਜਿਹੜਾ ਇੰਦਰ ਸੀ, ਉਹਨੂੰ ਫਿਕਰ ਪੈ ਗਿਆ ਵੀ ਹੁਣ ਮੈਨੂੰ ਇਸ ਪਦਵੀ ਤੋਂ ਇਹ ਲਾਹ ਦੇਗਾ, ਕਿਉਂਕਿ ਇਹਦੇ ਪੁੰਨ ਵੱਧ ਗਏ। ਉਹਨੇ ਆਪਣੇ ਗੁਰੂ ਬ੍ਰਹਸਪਤ ਨੂੰ ਬੇਨਤੀ ਕੀਤੀ ਵੀ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਵੀ ਇਹ ਇਸ ਇੰਦਰ ਪਦਵੀ 'ਤੇ ਨਾ ਪਹੁੰਚ ਜਾਏ, ਕਿਉਂਕਿ ਇੰਦਰ ਇੱਕ ਪਦਵੀ ਦਾ ਨਾਮ, ਇੱਕ ਬੰਦੇ ਦਾ ਨਾਮ ਨਹੀਂ। ਸੁਰਗ ਦੇ ਰਾਜ ਦੀ ਜਿਹੜੀ ਪਦਵੀ ਹੈ ਉਹਦਾ ਨਾਮ ਹੈ ਇੰਦਰ ਪਦਵੀ। ਤਾਂ ਉਹ ਜਿਹੜਾ ਪਹਿਲਾ ਇੰਦਰ ਸੀ ਬਹੁਤੇ ਦਾਨ ਪੁੰਨ ਵਾਲਾ, ਉਹ ਸੀ ਤਖ਼ਤ 'ਤੇ ਬੈਠਾ, ਉਹਨੂੰ ਫਿਕਰ ਪੈ ਗਿਆ ਕਿ ਹੁਣ ਇਹਦੇ ਪੁੰਨ ਵੱਧ ਗਏ, ਇਹ ਪਦਵੀ ਮੇਰੀ ਗਈ। ਤਾਂ ਉਸ ਵੇਲੇ ਬ੍ਰਹਸਪਤ ਨੇ ਕਿਹਾ ਕਿ ਮਨੁੱਖੀ ਮਨ ਅੰਦਰ ਕਮਜ਼ੋਰੀ ਆ, ਕੀ ਜੀ? ਕਹਿੰਦੇ ਉਹਦੀ ਵਡਿਆਈ ਕਰ ਜਾ ਕੇ, ਜਦੋਂ ਵਡਿਆਈ ਕਰੇਗਾ ਤਾਂ ਉਹ ਆਪਣੀ ਵਡਿਆਈ ਸੁਣ ਕੇ ਫੁੱਲ ਜਾਏਗਾ, ਆਪਣੀ ਵਡਿਆਈ ਆਪ ਕਰਨ ਲੱਗ ਪਏ। ਜਦੋਂ ਵਡਿਆਈ ਵਾਰ ਵਾਰ ਕੀਤੀ ਤਾਂ ਉਹਦੇ ਜੱਗ ਕੀਤੇ ਦਾ ਫਲ ਜਾਂਦਾ ਰਹੇਗਾ। ਔਰ ਇੰਝ ਕੀਤਾ, ਸੁਰਗ ਦੇ ਰਾਜੇ ਨੇ ਆ ਕੇ ਉਸ ਰਾਜੇ ਨੂੰ ਜੁਜਾਤੀ ਨਾਂ ਦਾ ਲਿਖਿਆ ਵੀ ਹੇ ਰਾਜਾ, ਬੜੇ ਬੜੇ ਦਾਨੀ ਪਹਿਲਾਂ ਹੋ ਚੁੱਕੇ, ਬੜੇ ਬੜੇ ਜੱਗ ਕਰਨ ਵਾਲੇ, ਪਰ ਤੇਰੇ ਜਿੰਨੇ ਨਹੀਂ ਕਿਸੇ ਨੇ ਕੀਤੇ। ਜਿੱਥੇ ਤੀਰ ਚਲਾਉਣਾ ਡਿੱਗਦਾ ਜੱਗ, ਉੱਥੇ ਹੀ ਸੁਮੇਧ ਜੱਗ। ਅਤੇ ਰਾਜਾ ਆਪਣੀ ਸਿਫਤ ਸੁਣਦਾ ਸੁਣਦਾ ਆਪਣੇ ਮੂੰਹੋਂ ਬੋਲਣ ਲੱਗ ਪਿਆ, ਕਹਿਣ ਲੱਗਾ ਹਾਂ ਹੋਰ ਵੀ ਬਥੇਰੇ ਦਾਨੀ ਪੁੰਨੀ ਹੋਏ ਨੇ, ਪਰ ਇਹ ਮੇਰੇ ਜਿੰਨੇ ਜੱਗ ਨਹੀਂ ਕਿਸੇ ਨੇ ਕੀਤੇ, ਸ਼ਾਇਦ ਹੀ ਗਾਂਹ ਵੀ ਕੋਈ ਕਰ ਸਕੇ ਜੋ ਕੁਛ ਮੈਂ ਕਰਦਾ। ਤਾਂ ਇਸ ਤਰ੍ਹਾਂ ਉਹਦੇ ਦਾਨ ਦਾ ਜੱਗਾਂ ਦਾ ਫਲ ਜਾਂਦਾ ਰਿਹਾ, ਸੁਰਗ ਦੇ ਰਾਜ ਦੀ ਪਦਵੀ ਉਹਨੂੰ ਪ੍ਰਾਪਤ ਨਹੀਂ ਹੋਈ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾ। ਭਾਵੇਂ ਮੂੰਹ ਅਸੀਂ ਕਹੀ ਜਾਈਏ ਕਿ ਨਹੀਂ ਸਾਨੂੰ ਗੁਮਾਨ ਨਹੀਂ, ਇਸ ਨਹੀਂ ਹੰਕਾਰ ਕਰਦੇ, ਪਰ ਅੰਦਰ ਬੈਠੀ ਹੋਈ ਹੈ ਇਹ ਭਾਵਨਾ, ਹੰਕਾਰ ਦੀ ਭਾਵਨਾ ਅੰਦਰ ਬੈਠੀ ਹੈ। ਜੋ ਕੁਛ ਵੀ ਮਨੁੱਖ ਕਰਦਾ ਉਹਦਾ ਹੰਕਾਰ ਵੀ ਨਾਲ ਹੀ ਚਮੇੜ ਲੈਂਦਾ ਮਨ ਨੂੰ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹਉਂ ਹਉਂ ਕਰਤ ਬੰਧਨ ਮੈਂ ਭਰਿਆ, ਮੈਂ ਕਰਦਾ ਹੀ ਇਹ ਬੰਧਨਾਂ 'ਚ ਪਿਆ ਹੋਇਆ, ਨਹਿ ਮਿਲੀ ਹੈ ਇਹ ਜੁਗਤਾ। ਇਸ ਜੁਗਤੀ ਨੂੰ ਧਾਰਨ ਕੀਤਿਆਂ, ਜੀਵਨ ਦੀ ਇਹੋ ਜਿਹੀ ਜੁਗਤੀ ਧਾਰਨ ਕੀਤਿਆਂ ਵਾਹਿਗੁਰੂ ਨੂੰ ਮਿਲਿਆ ਨਹੀਂ ਜਾ ਸਕਦਾ, ਹੰਗਤਾ ਹੀ ਖਤਮ ਹੋਣ ਨਾਲ ਗੱਲ ਬਣੇਗੀ ਅਤੇ ਤੂੰ ਹੋਰ ਵਧਾ ਰਿਹਾ। ਯੋਗ ਸਿੱਧ ਆਸਣ 84, ਯੋਗਾ ਅਭਿਆਸ 12 ਪੰਥ ਯੋਗੀਆਂ ਦੇ ਹਨ, ਆਈ ਪੰਥ ਗੋਰਖਨਾਥ ਦਾ, ਗਮੈ ਪੰਥ, ਹੇਤੂ ਪੰਥ ਆਦਿ ਸਾਰੇ। ਉਹ ਕਹਿੰਦੇ ਅਸੀਂ ਯੋਗ ਕਮਾ ਰਹੇ ਹਾਂ, ਯੋਗ ਦਾ ਅਸਲ ਅਰਥ ਹੈ ਪਰਮਾਤਮਾ ਨਾਲ ਜੁੜਨਾ, ਪਰ ਉਹ ਸਰੀਰ ਦੀ ਸਾਧਨਾ ਨੂੰ ਯੋਗ ਕਹਿ ਰਹੇ ਨੇ। ਯੋਗ ਸਿੱਧ ਆਸਣ 84, ਔਰ ਜਿਹੜੇ ਗੋਰਖਨਾਥ ਦੇ ਚੇਲੇ ਸਿੱਧ ਮਤਲਬ ਕਾਮਯਾਬੀ ਨੂੰ ਪ੍ਰਾਪਤ ਹੋਏ ਦਸਵੇਂ ਦੁਆਰ 'ਚ ਪ੍ਰਾਣ ਚੜ੍ਹਾਉਣ, ਠਹਿਰਾਉਣ ਅਤੇ ਉਤਾਰਨ 'ਚ, ਉਹਨਾਂ ਨੂੰ ਸਿੱਧ ਮੰਨਿਆ ਗਿਆ। ਅਤੇ ਉਹਨਾਂ ਯੋਗੀਆਂ ਦੁਆਰਾ ਜਿਹੜੇ ਪ੍ਰਸਿੱਧ ਆਸਣ ਹਨ ਉਹ 84 ਨੇ। ਸ਼ੀਰਸ਼ ਆਸਣ ਹੈ, ਧਨੁਖ ਆਸਣ ਹੈ, ਫਲਾਣਾ ਆਸਣ ਹੈ, ਪੁੱਠੇ ਹੋਣਾ ਕਪਾਲੀ ਆਸਣ ਹੈ। ਇਸ ਤਰ੍ਹਾਂ ਇਹ 84 ਦੇ 84 ਆਸਣ ਵੀ ਕਰ ਕਰ ਵੇਖੇ, ਇਹ ਵੀ ਕਰ ਕਰ ਰਿਹਾ, ਇਹ ਵੀ ਕਰ ਕਰਕੇ ਹਾਰ ਹੰਭ ਗਿਆ ਜੀਵ। ਵੱਡੀ ਹਾਰ ਜਾਂ ਫਿਰ ਜਨਮ, ਯੋਗਾ ਅਭਿਆਸ ਰਾਹੀਂ ਦਸਵੇਂ ਦੁਆਰ 'ਚ ਪ੍ਰਾਣ ਚੜ੍ਹਾਉਣ ਨਾਲ ਉਮਰ ਵੱਡੀ ਹੋ ਗਈ, ਪਰ ਫਿਰ ਜਨਮ ਦਾ ਅਕਸਰ ਤਾਂ ਉਮਰ ਮੁੱਕਣੀ ਆ ਨਾ। ਦਸਮ ਪਾਤਸ਼ਾਹ ਮੁਕਤਸਰ ਸਾਹਿਬ ਦੇ ਜੰਗ ਤੋਂ ਬਾਅਦ ਜਦੋਂ ਅੱਗੇ ਗਏ ਅਤੇ ਜਿਸ ਤਰ੍ਹਾਂ ਦੀ ਖਿਦਰਾਣੇ ਦੀ ਢਾਬ ਸੀ, ਇਸੇ ਤਰ੍ਹਾਂ ਦੀ ਇੱਕ ਹੋਰ ਢਾਬ ਆਈ, ਅਤੇ ਉੱਥੇ ਸ਼ਾਮਾਂ ਨੂੰ ਆਸਣ ਲਾ ਲਿਆ। ਸਿੰਘ ਘੋੜਿਆਂ ਵਾਸਤੇ ਘਾਹ ਪੱਠਾ ਲੈਣ ਗਏ, ਦੂਜੇ ਬੰਨੇ ਜੋਗੀ ਬੈਠਾ ਸੀ, ਅਤੇ ਜਦੋਂ ਉਹਨੇ ਸਿੰਘਾਂ ਨੂੰ ਵੇਖਿਆ, ਪੁੱਛਿਆ ਕੌਣ ਆਏ ਨੇ, ਕਿਸ ਦੱਸਿਆ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਤਾਂ ਪੁੱਛਿਆ ਉਮਰ ਕਿੰਨੀ ਗਾ, ਦੱਸਿਆ ਕੋਈ 37-38 ਸਾਲ ਉਮਰ ਹੈ। ਤਾਂ ਉਸਨੇ ਥੋੜ੍ਹਾ ਫੜ ਮਾਰੀ ਹੰਕਾਰ ਦੀ, ਕਹਿਣ ਲੱਗਾ ਫਿਰ ਤਾਂ ਕੱਲ੍ਹ ਦੇ ਜਵਾਕ ਆ, ਉਹਨਾਂ ਨੂੰ ਕੀ ਮਿਲਣਾ। ਸਿੰਘ ਵਾਪਸ ਆਏ ਅਤੇ ਉਹਦੇ ਚੇਲੇ ਵੀ ਪਿੱਛੇ ਆ ਗਏ, ਅਤੇ ਸਿੰਘਾਂ ਨੇ ਦਸਮ ਪਾਤਸ਼ਾਹ ਨੂੰ ਦੱਸਿਆ। ਹਜ਼ੂਰ ਨੇ ਹੱਸ ਕੇ ਕਿਹਾ ਵੀ ਲੰਬੀ ਉਮਰ ਦਾ ਮਾਣ ਜੋ ਹੈ ਜੋਗੀ ਨੂੰ, ਉਹਨੇ ਤਾਂ ਇੰਝ ਕਹਿਣਾ ਹੀ ਸੀ। ਫਿਰ ਸਿੰਘਾਂ ਨੇ ਪੁੱਛ ਲਿਆ ਵੀ ਕਿੰਨੀ ਉਮਰ ਆ ਜੀ, ਕਹਿੰਦੇ 5,120 ਸਾਲ ਉਮਰ ਆ ਉਹਦੀ। ਉਹ ਬਹੁਤ ਲੰਬਾ ਸਮਾਂ ਬੈਠਾ ਰਹਿੰਦਾ ਦਸਮ ਦੁਆਰ 'ਚ ਪ੍ਰਾਣ ਚੜ੍ਹਾ ਕੇ, ਅਤੇ ਉਹਦੇ ਚੇਲੇ ਆ ਜਿਹੜੇ ਫਿਰਦੇ ਉਹਦੀ ਸਰੀਰ ਦੀ ਰਾਖੀ ਕਰਦੇ, ਇਸ ਕਰਕੇ ਉਮਰ ਲੰਮੀ ਹੋ ਚੁੱਕੀ। ਤਾਂ ਫਿਰ ਉਹਦੇ ਚੇਲਿਆਂ ਜਾ ਕੇ ਦੱਸਿਆ, ਫਿਰ ਆਇਆ ਤਾਂ ਹਜ਼ੂਰ ਨੂੰ ਫਿਰ ਉਹਨੇ ਚਰਨ ਫੜ ਕੇ ਬੇਨਤੀ ਕੀਤੀ, ਜੀ ਪਹਿਲਾਂ ਨਹੀਂ ਸੀ ਮੈਨੂੰ ਪਤਾ, ਹੁਣ ਪਤਾ ਲੱਗ ਗਿਆ ਕਿ ਆਪ ਕਿਸੇ ਉੱਚੀ ਅਸਲੇ ਦੇ, ਤਾਂ ਆਪ ਮਿਹਰ ਕਰੋ, ਮੈਂ ਕੇਵਲ ਮੁਕਤ ਹੋਣਾ ਚਾਹੁੰਦਾ। ਹਜ਼ੂਰ ਕਹਿਣ ਲੱਗੇ, ਖਲੜਾ ਹੈ ਪੁਰਾਣਾ ਧਾਰਨ ਕੀਤਾ, ਇਹਦੇ ਨਾਲ ਮੋਹ ਵੀ ਤੇਰਾ ਪੈ ਗਿਆ, ਇਹ ਇੱਕ ਦਿਨ ਦੂਰ ਹੋਵੇਗਾ, ਇਹਦੇ ਨਾਲ ਸੰਬੰਧ ਟੁੱਟ ਹੀ ਜਾਣਾ, ਇਹ ਸਦਾ ਰਹਿਣ ਵਾਲੀ ਚੀਜ਼ ਨਹੀਂ ਹੈ, ਇਸ ਕਰਕੇ ਇਹਦੇ ਨਾਲ ਮੋਹ ਛੱਡ ਦੇ ਅਤੇ ਅੱਜ ਤੋਂ ਬਾਅਦ ਸਿਮਰਨ ਕਰ ਪਰਮਾਤਮਾ ਦਾ, ਫਿਰ ਮੁਕਤ ਹੋ ਜਾਏਗਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਵੱਡੀ ਆਰਜਾ, ਉਮਰ ਤਾਂ ਵੱਡੀ ਹੋਈ ਪਰ ਸਿਮਰਨ ਤੋਂ ਬਗੈਰ ਫਿਰ ਜਨਮ ਹੈ। ਹਰ ਸਿਉ ਸੰਗ ਨੰਗ ਹੈ, ਹਰੀ ਪਰਮਾਤਮਾ ਦਾ ਸੰਗ ਸਾਥ ਨਾ ਗਿਆ ਪਕੜਿਆ, ਭਾਵ ਪ੍ਰਾਪਤ ਨਹੀਂ ਹੋਇਆ। ਰਾਜ ਲੀਲਾ ਰਾਜਨ ਕੀ ਰਚਨਾ, ਰਾਜਿਆਂ ਵਾਲੀ ਲੀਲਾ ਕਰ ਲਈ, ਉਹ ਸਾਰਾ ਕੁਝ ਬਨਾਵਟ ਰਾਜਿਆਂ ਵਾਲੀ ਬਣਾ ਲਈ ਕਿਸੇ ਨੇ, ਰਾਜਿਆਂ ਵਾਲੀ ਰਚਨਾ ਕਰ ਲਈ, ਘੋੜੇ ਹਾਥੀ ਸਭ ਕੁਝ ਰੱਖ ਲਿਆ, ਫੌਜਾਂ ਰੱਖ ਲਈਆਂ, ਕਿਲ੍ਹੇ ਬਣਾ ਲਏ, ਕਰਿਆ ਹੁਕਮ ਅਫਾਰਾ, ਅਤੇ ਐਸਾ ਹੁਕਮ ਚਲਾਇਆ ਦੁਨੀਆ 'ਤੇ ਵੀ ਅਮੋੜ, ਕੋਈ ਮੋੜ ਨਾ ਸਕੇ। ਤਾਕਤ ਦੇ ਨਸ਼ੇ 'ਚ ਆਪਣਾ ਹੁਕਮ ਚਲਾਇਆ ਦੁਨੀਆ 'ਤੇ। ਸੇਜ ਸੋਹਣੀ ਚੰਦਨ ਚੋਆ, ਸੋਹਣੀਆਂ ਇਸਤਰੀਆਂ ਦੀਆਂ ਸ਼ੇਜਾਂ, ਸੁੰਦਰ ਸਰੂਪ ਇਸਤਰੀਆਂ ਦੀਆਂ ਸ਼ੇਜਾਂ ਮਾਣੀਆਂ, ਉੱਥੇ ਰੋਜ਼ ਚੰਦਨ ਦਾ ਛਿੜਕਾਅ ਕੀਤਾ। ਨਰਕ ਘੋਰ ਕਾ ਦੁਆਰਾ, ਹਜ਼ੂਰ ਕਹਿੰਦੇ ਇਹ ਰਸਤਾ ਤਾਂ ਜਾਂਦਾ ਨਰਕਾਂ ਵੱਲ ਨੂੰ, ਘੋਰ ਭਿਆਨਕ ਕੁੰਭੀ ਨਰਕ ਦਾ ਦਰਵਾਜ਼ਾ ਖੋਲ੍ਹ ਲਿਆ ਆਪਣੇ ਲਈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਹਰੀ ਦੀ ਕੀਰਤੀ ਸਾਧ ਸੰਗਤ ਵਿੱਚ ਮਿਲ ਕੇ ਕਰਨੀ, ਇਹ ਕਲਯੁਗ ਦੇ ਸਮੇਂ 'ਚ ਸ਼੍ਰੋਮਣੀ ਕਰਮ ਹੈ, ਕਰਮਾਂ ਸਿਰ ਸ਼੍ਰੋਮਣੀ ਕਰਮ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਸਤਿਗੁਰੂ ਜੀ ਕਹਿੰਦੇ ਉਸ ਦੇ ਤਾਈਂ ਇਹ ਦਾਤ ਪ੍ਰਾਪਤ ਹੋਈ ਹੈ ਕੀਰਤੀ ਦੀ, ਕੀਰਤਨ ਦੀ, ਜਿਸ ਪੁਰਬ ਲਿਖੇ ਕਾ ਲੈਣਾ, ਜਿਸ ਦੇ ਪੂਰਬਲੇ ਜਨਮਾਂ ਦੇ ਕਰਮਾਂ ਦੇ ਸੰਸਕਾਰ ਲੇਖ ਬਣ ਕੇ ਲਿਖੇ ਗਏ ਮਸਤਕ 'ਤੇ, ਉਹਦੇ ਅਨੁਸਾਰ ਇਹ ਦਾਤ ਉਹਨਾਂ ਨੂੰ ਮਿਲੀ। ਤੇਰੋ ਸੇਵਕ ਇਹ ਰੰਗ ਮਾਤਾ, ਹੇ ਵਾਹਿਗੁਰੂ ਮੈਂ ਤੇਰਾ ਸੇਵਕ ਜਾਂ ਕੋਈ ਵੀ ਜੋ ਤੇਰਾ ਪਿਆਰਾ ਹੈ ਉਹ ਇਸ ਰੰਗ ਪ੍ਰੇਮ ਵਿੱਚ ਮਸਤਿਆ ਹੋਇਆ, ਤੇਰੇ ਪ੍ਰੇਮ ਰੰਗ ਵਿੱਚ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਹੇ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਕਿਰਪਾਲੂ ਸਰੂਪ ਜੀ, ਜਦੋਂ ਤੁਸੀਂ ਕਿਰਪਾਲੂ ਹੋਏ, ਹਰ ਹਰ ਕੀਰਤਨ ਇਹ ਮਨ ਰਾਤਾ, ਤਾਂ ਉਸ ਜੀਵ ਦਾ ਇਹ ਮਨ ਤੇਰੇ ਵਾਹਿਗੁਰੂ ਵਾਹਿਗੁਰੂ ਸਿਮਰਨ ਅਤੇ ਤੇਰੇ ਕੀਰਤਨ ਜਸ ਵਿੱਚ ਰੰਗਿਆ ਗਿਆ। ਰਹਾਉ ਦੂਜਾ ਸ਼ਬਦ ਵਿੱਚ ਦੂਸਰਾ ਰਹਾਉ ਉਚਾਰਨ ਕਰਦੇ ਅਸਥਾਈ ਟੇਕ, ਕੀਰਤਨ ਕਰਨ ਵਾਲਿਆਂ ਲਈ ਇਹ ਸ਼ਬਦ ਮੁੱਖ ਰੱਖ ਲਓ, ਰਹਾਉ ਜਾਂ ਪਹਿਲਾ ਰੱਖ ਲਓ, ਇਹਦੇ ਦੁਆਲੇ ਸਾਰਾ ਸ਼ਬਦ ਗਾਇਨ ਕੀਤਾ ਜਾਂਦਾ। ਇਉਂ ਸਤਿਗੁਰੂ ਜੀ ਨੇ ਪਹਿਲੇ ਰਹਾਉ ਵਿੱਚ ਉਹਨਾਂ ਕਰਮਾਂ ਦਾ ਖੰਡਨ ਕਰ ਦਿੱਤਾ, ਅਖੀਰਲੇ ਰਹਾਉ ਵਿੱਚ ਪਰਮਾਤਮਾ ਦੇ ਪ੍ਰੇਮ ਰੰਗ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।